ਪਹਿਲੇ ਵੀ ਇਦੋਂ ਵੱਧ ਹੋਰ ਗੁਣ ਨਹੀਂ ਜਾਚ ਲਿਆ, ਲੇਕਿਨ ਵਾਹਿਗੁਰੂ ਦਾ ਅੰਤ ਪਾਇਆ ਜਾਊ ਕਿਸੇ ਪੱਖੋਂ? ਇੱਕ ਤਾਂ ਇਹ ਦੱਸ ਦਿਓ, ਇੱਕ ਉਹਦਾ ਸਰੂਪ ਦੱਸ ਦਿਓ ਕਿਹਾ ਜਿਹਾ ਹੈ, ਤੀਜਾ ਮਹਾਰਾਜ ਸਾਡੇ ਤੇ ਕਿਰਪਾ ਕਰੋ ਉਹਦੀ ਪ੍ਰਾਪਤੀ ਦਾ ਸਾਧਨ ਵੀ ਦੱਸ ਦਿਓ। ਇਹ ਤਿੰਨ ਪ੍ਰਸ਼ਨ ਸਾਧੂ ਸੰਤਾਂ ਨੇ ਗੁਰੂ ਨਾਨਕ ਦੇਵ ਜੀ ਦੇ ਪਾਸ ਕੀਤੇ ਹੈ। ਹੁਣ ਇਹ ਤਿੰਨ ਪ੍ਰਸ਼ਨ ਆਪਾਂ ਵੀ ਹਿਰਦੇ ਚ ਲਈ ਬੈਠੇ ਹਾਂ, ਇੱਛਾ ਤਾਂ ਆਪਣੇ ਅੰਦਰ ਵੀ ਹੈ, ਪਤਾ ਲੱਗ ਜੇ ਪਰਮੇਸ਼ਰ ਕਿੱਡਾ ਕਾ ਹੈ, ਪਤਾ ਲੱਗ ਜੇ ਕਿਹੜੇ ਸਾਧਨ ਕਿਹੜੀ ਯੁਕਤੀ ਨਾਲ ਪ੍ਰਾਪਤ ਹੁੰਦਾ ਹੈ, ਔਰ ਉਹਦਾ ਸਰੂਪ ਦਾ ਪਤਾ ਲੱਗ ਜੇ ਆਪਾਂ ਧਿਆਨ ਹੀ ਧਾਰ ਲਈਏ। ਸਾਰਿਆਂ ਸ਼ਰਧਾਲੂਆਂ ਦੇ ਮਨ ਵਿੱਚ ਇੱਛਾ ਹੈ। ਸੋ ਐਸੇ ਪ੍ਰਸ਼ਨ ਜੇ ਸਿੱਖ ਸੰਗਤਾਂ ਨਾ ਕਰਦੀਆਂ ਗੁਰੂ ਨਾਨਕ ਦੇਵ ਜੀ ਕੋਲੇ, ਤਾਂ ਆਹ ਸ਼ਬਦ ਆਪ ਜੀ ਕਿਵੇਂ ਉਚਾਰਦੇ? ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਰ ਜਹਾਨ। ਮਹਾਂਪੁਰਖ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਹ ਸਿੱਖਿਆ ਬੋਲਦੇ ਨੇ ਜਿਹੜੀ ਸਾਰੇ ਸੰਸਾਰ ਵਾਸਤੇ ਸਾਂਝੀ ਹੈ। ਇਹ ਨਹੀਂ ਕਿ ਉਨ੍ਹਾਂ ਸਾਧੂਆਂ ਨੇ ਉਪਦੇਸ਼ ਦਿੱਤਾ ਸੀ ਸਾਡੇ ਵਾਸਤੇ ਨਹੀਂ ਹੈ। ਸੋ ਪ੍ਰੇਮੀਆਂ, ਬਿਰਤੀਆਂ ਨੂੰ ਇਕਾਗਰ ਕਰੋ, ਇੱਕ ਤਾਂ ਇਹ ਹਿਰਦੇ ਚ ਲਿਖ ਲਓ, ਧਰਮ ਦੇ ਪੱਖ ਵਿੱਚ ਜਦੋਂ ਵਿਚਾਰਾਂ ਕਰਾਂਗੇ, ਜਿਤਨੇ ਦੁਨੀਆਂ ਦੇ ਧਰਮ ਹਨ, ਕੋਈ ਵੀ ਵਿਚਾਰ ਆ ਜਾਵੇ ਗੁਰੂ ਬਾਣੀ ਵਿੱਚ, ਉਹਦੇ ਤੇ ਘਿਰਨਾ ਨਹੀਂ ਕਰਨੀ। ਇਹ ਹਿੰਦੂਆਂ ਦੀ ਹੈ, ਮੁਸਲਮਾਨਾਂ ਦੀ ਹੈ। ਗੁਰੂ ਸਾਹਿਬ ਦੇ ਪਾਸ ਮੁਸਲਮਾਨ ਆ ਕੇ ਮਰੀਦ ਬਣਦੇ ਸੀ, ਮਹਾਰਾਜ ਉਹਨਾਂ ਨੂੰ ਉਪਦੇਸ਼ ਦਿੰਦੇ ਸੀ। ਜਿੰਨੇ ਹਿੰਦ ਵਾਸੀ ਸੀ ਉਹ ਆ ਕੇ ਸਿੱਖੀ ਧਾਰਨ ਕਰਦੇ ਸੀ। ਜਾਹਰ ਪੀਰ ਜਗਤ ਗੁਰ ਬਾਬਾ, ਗੁਰੂ ਨਾਨਕ ਦੇਵ ਸਾਹਿਬ ਜੀ ਜਾਹਰ ਪ੍ਰਗਟੀ ਸਤ ਸੰਗਤ ਜੀ ਮੁਸਲਮਾਨਾਂ ਦੇ ਪੀਰ ਹਨ ਔਰ ਹਿੰਦ ਵਾਸੀਆਂ ਦੇ ਗੁਰੂ ਹਨ। ਐਸੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ। ਪਹਿਲਾ ਪ੍ਰਸ਼ਨ ਇਹ ਹੈ ਜੀ, ਉਹਦਾ ਅੰਤ ਪਾਇਆ ਜਾਊ, ਇਹ ਕਿਰਪਾ ਕਰਕੇ ਦੱਸੋ। ਤਾਂ ਆਪ ਜੀ ਸਤਸੰਗਤ ਜੀ ਜਿਸ ਪ੍ਰਕਾਰ ਆ ਸ੍ਰਿਸ਼ਟੀ ਉਹਨੇ ਰਚੀ ਹੈ ਨਾ, ਉਹਦੀ ਜਿਹੜੀ ਆ ਮਾਇਆ ਹੈ, ਇਹਦਾ ਹੀ ਅੰਤ ਨਹੀਂ ਪਾਇਆ ਜਾਂਦਾ, ਪਰਮੇਸ਼ੁਰ ਦਾ ਅੰਤ ਤਾਂ ਕਿੱਥੇ ਪਾਇਆ ਜਾਣਾ? ਆਪ ਜੀ ਉਹ ਬਚਨ ਕਰ ਰਹੇ ਨੇ, ਸੁਣੋ।
ਗੁਜਰੀ ਮਹੱਲਾ ਪਹਿਲਾ, ਨਾਭ ਕਮਲ ਤੇ ਬ੍ਰਹਮਾ ਉਪਜੇ।
ਗੁਜਰੀ ਰਾਗਣੀ ਹੈ, ਪਹਿਲੇ ਪਾਤਸ਼ਾਹ ਉਚਾਰਨ ਕਰਦੇ ਨੇ, ਕਹਿੰਦੇ ਪ੍ਰੇਮੀਓ ਬ੍ਰਹਮਾ ਕਿੱਥੋਂ ਪੈਦਾ ਹੋਇਆ? ਭਾਵੇਂ ਆਪਾਂ ਨੂੰ ਨਹੀਂ ਦਿਸ ਰਿਹਾ, ਦੇਵਤੇ ਨਹੀਂ ਦਿਸ ਰਹੇ, ਦੇਵਤਿਆਂ ਨੂੰ ਆਪਾਂ ਦਿਸ ਰਹੇ ਹਾਂ। ਨਾਭ ਕਮਲ ਤੇ ਬ੍ਰਹਮਾ ਉਪਜੇ, ਵਿਸ਼ਨੂੰ ਭਗਵਾਨ ਦੀ ਨਾਭੀ ਤੋਂ ਕਵਲ ਦੀ ਉਤਪਤੀ ਹੋਈ, ਕਵਲ ਤੋਂ ਬ੍ਰਹਮਾ ਦੀ ਉਤਪਤੀ ਹੋਈ। ਹੁਣ ਜੇ ਕਿਸੇ ਹੋਰ ਗ੍ਰੰਥ ਚ ਲਿਖਿਆ ਹੋਇਆ ਹੈ, ਪੁਰਾਣਾਂ ਚ ਜਾਂ ਕੋਈ ਹੋਰ ਸ਼ਾਸਤਰਾਂ ਚ ਜਿਹੜੇ ਪਹਿਲੇ ਹਨ, ਆਪਾਂ ਖਾਲਸਾ ਕਦੇ ਨਾ ਮੰਨਦਾ। ਚਲੋ ਠੀਕ ਆ, ਨਾ ਭਰੋਸਾ ਕਰੋ, ਜੇ ਗੁਰੂ ਕੇ ਬਾਣੀ ਚ ਲਿਖ ਦੇਣ ਭਾਈ, ਫੇਰ ਤਾਂ ਸੱਚੀ ਬਾਤ ਮੰਨਣੀ ਪਵੇਗੀ। ਸੋ ਆਪ ਸੱਚੇ ਪਾਤਸ਼ਾਹ ਜੋ ਸਿੱਖਿਆ ਦੇ ਰਹੇ ਨੇ ਉਹ ਸਤਸੰਗ ਜੀ ਸੱਚੀ ਸੱਚੀ ਹੈ। ਹੇ ਪ੍ਰੇਮੀਓ, ਸਾਰੀਆਂ ਸੰਗਤਾਂ ਨੂੰ ਸੰਬੋਧਨ ਕਰਕੇ ਗੁਰੂ ਨਾਨਕ ਦੇਵ ਜੀ ਕਹਿੰਦੇ, ਤੁਸੀਂ ਪਰਮੇਸ਼ੁਰ ਨੂੰ ਕਹਿੰਦੇ ਹੋ ਵੀ ਅੰਤ ਲਿਆ ਜਾਵੇ, ਉਹਦੀ ਤਾਂ ਮਾਇਆ ਦਾ ਇੰਨਾ ਕੁ ਹਿੱਸਾ ਛੋਟਾ ਜਿਹਾ, ਉਹਦਾ ਵੀ ਅੰਤ ਨਹੀਂ ਪਾਇਆ ਜਾਂਦਾ। ਨਾਭ ਕਮਲ ਤੇ ਬ੍ਰਹਮਾ ਉਪਜੇ, ਸੱਤ ਸਮੁੰਦਰ ਮੰਨੇ ਨੇ, ਦੁੱਧ ਦਾ ਸਮੁੰਦਰ, ਘਿਓ ਦਾ ਸਮੁੰਦਰ, ਖਾਰੇ ਪਾਣੀ ਦਾ ਸਮੁੰਦਰ, ਸ਼ਰਾਬ ਦਾ ਸਮੁੰਦਰ, ਗੰਨੇ ਦੇ ਰਸ ਦਾ ਸਮੁੰਦਰ, ਇਤਾਦਕ ਬਹੁਤੇ ਸੱਤ ਸਮੁੰਦਰ ਹਨ। ਜਿਹੜਾ ਸ਼ੀਰ ਸਮੁੰਦਰ, ਦੁੱਧ ਦਾ ਸਮੁੰਦਰ ਹੈ ਨਾ, ਉਹਦੇ ਵਿੱਚ ਬਾਸ਼ਕ ਨਾਗ ਦੀ ਸੇਜਾ ਬਣਾ ਕੇ ਭਗਵਾਨ ਸਤਸੰਗ ਜੀ ਵਿਰਾਜੇ ਹੋਏ ਨੇ। ਉਨ੍ਹਾਂ ਦੇ ਸਤਸੰਗ ਜੀ ਚਰਨਾਂ ਚ ਲਕਸ਼ਮੀ ਦਾ ਲਿਬਾਸ ਹੈ, ਨਾਲ ਹੀ ਉਨ੍ਹਾਂ ਦੇ ਸਤਸੰਗ ਜੀ ਧੁਨੀ ਦੇ ਵਿੱਚੋਂ ਕਵਲ ਦੀ ਉਤਪਤੀ ਹੋਈ ਹੈ, ਕਵਲ ਦੇ ਵਿੱਚੋਂ ਬ੍ਰਹਮਾ ਦੀ ਉਤਪਤੀ ਹੋਈ ਹੈ। ਬ੍ਰਹਮਾ ਨੇ ਸਤਸੰਗਤ ਜੀ ਵੇਦ ਵੀ ਸੁਫੁਰਨ ਹੋਏ ਵਾਹਿਗੁਰੂ ਵੱਲੋਂ ਉਸ ਨੂੰ, ਕਿਉਂ? ਜਿਹੜੀ ਸ੍ਰਿਸ਼ਟੀ ਪੈਦਾ ਕੀਤੀ ਆ ਉਹਨੂੰ ਵਿਦਿਆ ਨਹੀਂ ਦੇਣੀ, ਉਹਨਾਂ ਨੂੰ ਸਮਝਾਉਣਾ ਨਹੀਂ, ਉਹਨਾਂ ਨੂੰ ਮਾਰਗ ਤੇ ਨਹੀਂ ਲਾਉਣਾ। ਜਿੱਥੇ ਮਹਾਰਾਜ ਜੀ ਨੇ ਪੰਥ ਖਾਲਸਾ ਪ੍ਰਗਟ ਕੀਤਾ, ਸਿੱਖੀ ਫੈਲਾਈ, ਉੱਥੇ ਭਾਈ ਗੁਰਬਾਣੀ ਨਹੀਂ ਨਾਲ ਰਚ ਦਿੱਤੀ। ਜਿੱਥੇ ਕੋਈ ਮਾਲੀ ਫੁਲਵਾੜੀ ਲਾਉਂਦਾ ਹੈ ਉੱਥੇ ਪਾਣੀ ਦਾ ਵੀ ਇੰਤਜ਼ਾਮ ਕਰਦਾ ਹੈ। ਜੇ ਪਾਣੀ ਦਾ ਇੰਤਜ਼ਾਮ ਨਾ ਕਰੇ ਤਾਂ ਫੁਲਵਾੜੀ ਸਾਰੀ ਸੁੱਕ ਜਾਂਦੀ। ਸਿੱਖੀ ਪ੍ਰਗਟ ਕਰ ਦਿੱਤੀ, ਜੇ ਗੁਰਬਾਣੀ ਨਾ ਮਹਾਰਾਜ ਪ੍ਰਗਟ ਕਰ ਦਿੰਦੇ ਅੱਜ ਆਪਾਂ ਸੁੱਕ ਜਾਂਦੇ, ਸਤ ਸੰਗਤ ਜੀ ਖਤਮ ਹੋ ਜਾਂਦਾ ਸਭ ਕੁਛ। ਇਹ ਰੋਜ਼ ਸਤਸੰਗ ਜੀ ਆਪਾਂ ਆਪਣੇ ਮਨ ਨੂੰ ਸਰਸਬਜ਼ ਕਰਦੇ ਹਾਂ, ਗੁਰਬਾਣੀ ਦੁਆਰਾ ਸਿੰਜਦੇ ਹਾਂ ਕਿ ਗੁਰਸਿੱਖੀ ਹਰੀ ਭਰੀ ਰਹੇ। ਸੋ ਆਪ ਜੀ ਉਹੀ ਵਚਨ ਦੱਸ ਰਹੇ ਨੇ ਸਰੋਤਿਆਂ ਨੂੰ। ਨਾਭ ਕਮਲ ਤੇ ਬ੍ਰਹਮਾ ਉਪਜੇ, ਵਿਸ਼ਨੂੰ ਭਗਵਾਨ ਦੀ ਨਾਭੀ ਤੋਂ ਕਮਲ ਪੈਦਾ ਹੋਇਆ, ਉਹਦੇ ਵਿੱਚੋਂ ਬ੍ਰਹਮਾ ਦੀ ਉਤਪਤੀ ਹੋਈ ਹੈ।
ਵੇਦ ਪੜ੍ਹੈ ਮੁਖ ਕੰਠ ਸਵਾਰ,
ਕਰਦਾ ਕੀ ਹੈ ਉਹ? ਕਹਿੰਦੇ ਵੇਦ ਪੜ੍ਹੈ ਮੁਖ ਕੰਠ ਸਵਾਰ, ਮੂੰਹ ਨੂੰ ਸਵਾਰ ਕੇ ਤੇ ਕੰਠ ਨੂੰ, ਦੋਨਾਂ ਨੂੰ ਸਵਾਰ ਕੇ ਵੇਦ ਸਵਾਰ ਕੇ ਵੇਦ ਪੜ੍ਹਦਾ। ਇਦੋਂ ਵੀ ਸੂਖਸ਼ਮ ਵਿਚਾਰ ਵਿੱਚ ਆ ਜਾਓ, ਆ ਜਿਹੜੀ 35 ਆਪਾਂ ਅੱਖਰ ਸਭ ਤੋਂ ਵਿਦਿਆ ਦੀ ਮੁੱਢ 35 ਆ ਨਾ, 35 ਅੱਖਰ, ਇਨ੍ਹਾਂ 35 ਅੱਖਰਾਂ ਦੇ ਮੂੰਹ ਵਿੱਚ ਆਪਣੇ ਵਿੱਚ ਥਾਂ ਨੇ ਬੋਲਣ ਦੇ। ਜਿੱਥੇ ਪੱਪਾ ਬੋਲਿਆ ਜਾਂਦਾ ਉੱਥੇ ਕੱਕਾ ਨਹੀਂ ਬੋਲ ਸਕਦੇ, ਜਿੱਥੇ ਤੱਤਾ ਬੋਲਿਆ ਜਾਂਦਾ ਉੱਥੇ ਚੱਚਾ ਨਹੀਂ ਬੋਲ ਸਕਦੇ। ਦੇਖੋ ਜਿਸ ਵੇਲੇ ਆਵਾਜ਼ ਦਿੰਦੇ ਹਾਂ ਆਪਾਂ ਕਿਸੇ ਅੱਖਰ ਨੂੰ ਬੋਲਦੇ ਹਾਂ, ਦੇਖੋ ਕਿਹੜੀ ਕਿਹੜੀ ਚੀਜ਼ ਜੀਵ ਕਿੱਧਰ ਨੂੰ ਜਾਂਦੀ ਹੈ ਔਰ ਜੀਵ ਕੰਮ ਕਰਦੀ ਹੈ ਕਿ ਨਹੀਂ। ਕਈ ਅੱਖਰਾਂ ਤੇ ਜੀਵ ਦਾ ਪ੍ਰਯੋਗ ਹੈ, ਕਈਆਂ ਪਾਸੇ ਬੁੱਲਾਂ ਦਾ ਪ੍ਰਯੋਗ ਹੈ, ਪੱਪਾ ਫੱਪਾ ਬੱਬਾ ਆਦਿ, ਕੱਕਾ ਕੱਕਾ ਗੱਗਾ ਤੇ ਬੁੱਲਾਂ ਦੀ ਲੋੜ ਹੀ ਨਹੀਂ। ਭਾਵ ਜਿੰਨੇ ਅੱਖਰ ਨੇ ਸਾਰੇ ਮੂੰਹ ਦੇ ਵਿੱਚ ਉਹਨਾਂ ਦੇ ਟਿਕਾਣੇ ਹਨ। ਗੰਗਾ ਅੱਖਰ ਆ ਉਹਦਾ ਕੰਠ ਵਿੱਚ ਟਿਕਾਣਾ ਹੈ, ਜਦੋਂ ਗੰਗਾ ਬੋਲੋਗੇ ਨਾ ਜੀਭ ਹਿੱਲੀ ਨਾ ਬੁੱਲ ਹਿੱਲੇ, ਸਿਰਫ ਸਤ ਸੰਗਤ ਜੀ ਕੰਠ ਦੇ ਵਿੱਚ ਉਹ ਮਾਸ ਇਕੱਠਾ ਹੋਇਆ। ਗੰਗਾ ਕਿਹਾ ਵੇਦ ਪੜ੍ਹੇ ਮੁਖ ਕੰਠ ਸਵਾਰ, ਮੁੱਖ ਦੁਆਰਾ ਸਤਸੰਗੀ ਕੰਠ ਨੂੰ ਸਵਾਰ ਸਵਾਰ ਕੇ ਵੇਦਾਂ ਨੂੰ ਪੜ੍ਹਿਆ ਜੋ ਅੱਖਰਾਂ ਵਿੱਚ ਹਨ। ਜਿੱਥੇ ਵੇਦ ਪੜ੍ਹਦਾ ਹੈ ਸਿੱਖਿਆ ਦਿੰਦਾ ਹੈ ਉੱਥੇ ਉਹਨੇ ਆ ਚਾਰ ਖਾਣੀਆਂ ਰੂਪ ਸ੍ਰਿਸ਼ਟੀ ਵੀ ਰਚ ਦਿੱਤੀ ਬ੍ਰਹਮਾ ਨੇ। ਇਹ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਹੈ, ਕਿਤੇ ਦਸਵੇਂ ਪਾਤਸ਼ਾਹ ਦੀ ਬਾਣੀ ਵਾਂਗੂ ਹੀ ਆਉਣਾ ਕਹਿ ਦਿਓ, ਇਹ ਤਾਂ ਕਵੀਆਂ ਦੀ ਬਾਣੀ ਹੈ ਜੀ, ਇਹਨੂੰ ਨਾ ਪੜ੍ਹੋ, ਕੀ ਪਤਾ ਇਹੋ ਜਿਹੇ ਪੁੱਠੇ ਸਾਡੇ ਘਰ ਚ ਜੰਮ ਪੈਣ, ਗੁਰੂ ਗ੍ਰੰਥ ਸਾਹਿਬ ਤੇ ਵੀ ਹਮਲਾ ਹੋ ਜਾਵੇ, ਇਹ ਤਾਂ ਹਿੰਦੂ ਮਤ ਦੀਆਂ ਪੰਕਤੀਆਂ ਕੱਢ ਦਿਓ, ਇਸ ਨੂੰ ਕੋਈ ਇਤਵਾਰ ਨਹੀਂ। ਜਿੱਦਣ ਬਾਣੀ ਹੈ ਖੇਰੂ ਖੇਰੂ ਕਰਤੀ ਖਾਲਸਾ ਜੀ, ਜਿਵੇਂ ਹਨੇਰੀਆਂ ਤੂਫਾਨ ਤਬਾਹ ਕਰ ਦਿੰਦੇ ਨੇ ਦੁਨੀਆਂ ਨੂੰ, ਐ ਗੁਰਸਿੱਖੀ ਤਬਾਹ ਹੋ ਜਾਵੇਗੀ, ਆਪਾਂ ਗੁਰਬਾਣੀ ਦੇ ਆਸਰੇ ਹਾਂ। ਸੋ ਸੰਪੂਰਨ ਨੇਚਾ ਇਹ ਨਹੀਂ, ਕਦੇ ਭ੍ਰਾਂਤੀ ਨਹੀਂ ਕਰਨੀ ਕਿ ਇਹ ਗਲਤ ਹੈ। ਇਸੇ ਤਰ੍ਹਾਂ ਇੱਥੇ ਨਹੀਂ, ਗਿਆਨ ਦੇਵ ਗੁਰੂ ਹੋਇਆ ਭਗਤ ਨਾਮਦੇਵ ਜੀ ਦਾ। ਭਗਤ ਨਾਮਦੇਵ ਜੀ ਨੇ ਪੁੱਛਿਆ ਸੀ, ਹੇ ਗਿਆਨ ਦੇਵ ਜੀ, ਇਹ ਸ੍ਰਿਸ਼ਟੀ ਦੀ ਉਤਪਤੀ ਕੈਸੇ ਹੈ? ਪਹਿਲ ਪੁਰੀਏ ਪੁਨਰਕਵਨ ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨਾਊ ਹਰ ਹਰ ਨਾਚੰਤੀ ਨਾਚਨਾ, ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰਕਾ ਬਾਗਰਾ, ਨਾਚਾ ਪਿੰਦੀ ਮੈਂ ਸਾਗਰਾ, ਨਾਚੰਤੀ ਗੋਪੀ ਜੰਨਾ, ਨਈਆ ਤੇ ਬੈਰੇ ਕੰਨਾ, ਤਰਕ ਨਾ ਚਾ ਭਰਮੀਆਂ ਚਾ, ਕੇਸਵਾ ਬਚਾਉਨੀ ਅਈਏ ਮਈਏ ਏਕ ਆਨ ਜੀਓ, ਪਿੰਦੀ ਉਬਕਲੇ ਸੰਸਾਰ, ਪਰਮ ਪਰਮ ਆਏ ਤੁਮ ਚੇ ਦੁਆਰ, ਤੂੰ ਕੁਨਰੇ ਮੈਂ ਜੀ ਨਾਮਾ ਹੋ ਜੀ, ਆਲਾ ਤੇ ਨਿਵਾਰ ਨਾ ਜਮਕਾਰਨਾ। ਐਸੇ ਸ਼ਬਦਾਂ ਦੇ ਅੰਦਰ ਇਹ ਸ੍ਰਿਸ਼ਟੀ ਦੀ ਉਤਪਤੀ ਉੱਥੇ ਅਨੰਤ ਪ੍ਰਕਾਰ ਸੇ ਲਿਖੀ ਹੈ। ਉੱਥੇ ਵੀ ਸਭ ਤੋਂ ਜਿਹੜੀ ਰਾਏ ਆ ਸ੍ਰਿਸ਼ਟੀ ਦੀ ਉਤਪਤੀ ਦੀ, ਪਹਿਲਾਂ ਇਹੀ ਹੈ, ਪਹਿਲ ਪੁਰੀਏ ਪੁਨਰਕ ਬਣਾ। ਨਾਮਦੇਵ ਜੀ ਦੀ ਬਾਣੀ ਵਿੱਚ ਹੈ ਕੀ ਪ੍ਰਾਪਤ ਹੋਇਆ, ਪਹਿਲ ਪੁਰੀਏ ਜੋ ਪੂਰਾ ਪੂਰਿਆ ਹੋਇਆ ਪਰਮੇਸ਼ਰ ਹੈ, ਸਭ ਤੋਂ ਪਹਿਲਾਂ ਉਹ ਤੋਂ ਪੁਨਰਿਕ ਕਬਲ ਨੂੰ ਕਹਿੰਦੇ ਨੇ। ਕਬਲ ਦੀ ਉਤਪਤੀ ਹੋਈ ਤਾਂ ਕਿ ਹੰਸਾ, ਹੰਸ ਦੀ ਸਵਾਰੀ ਕਰਨ ਵਾਲਾ ਬ੍ਰਹਮਾ ਹੈ, ਫਿਰ ਸਗਲੇ ਜਨਾ, ਫਿਰ ਸਾਰੇ ਜੀਵ ਉਸਨੇ ਚਾਰੇ ਖਾਣੀਆਂ ਪੈਦਾ ਕਰ ਦਿੱਤੇ। ਉਸ ਤੋਂ ਉਪਰੰਤ ਇਵੇਂ ਜਿਵੇਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਤਸੰਗ ਜੀ ਉਹੀ ਬਚਨ ਹਨ, ਇਹ ਪੁਰਾਣਕ ਮਤ ਹੈ। ਗੁਰੂ ਨਾਨਕ ਦੇਵ ਜੀ ਦੇ ਘਰ ਦੇ ਅੰਦਰ ਸਾਰੇ ਪੱਖਾਂ ਨੂੰ ਪੂਰਤ ਕੀਤਾ, ਕੀਤਾ ਪਸਾਓ ਇੱਕੋ ਕੋ ਆਓ, ਇੱਕ ਬਚਨ ਬੋਲਿਆ ਸਾਰਾ ਹੀ ਪਸਾਰਾ ਕਰ ਦਿੱਤਾ ਇੱਕ ਛਿੰਨ ਦੇ ਅੰਦਰ। ਇਹ ਬੇਅੰਤ ਦੱਸ ਰਹੇ ਨੇ ਪਰਮੇਸ਼ਰ ਦਾ, ਅੰਤ ਨਹੀਂ ਕੋਈ ਪਾ ਸਕਦਾ ਹੈ। ਵੇਦ ਪੜ੍ਹੇ ਮੁਕੰਠ ਸਵਾਰ, ਉਸ ਤੋਂ ਉਪਰੰਤ ਫੇਰ ਕੀ ਕਰਦਾ ਬਰਮਾ ਦੱਸਦੇ ਨੇ,
ਤਾਕੋ ਅੰਤ ਨਾ ਜਾਈ ਲਖਣਾ।
ਹੇ ਭਾਈ, ਉਹ ਜਿਹੜਾ ਇੱਕ ਬ੍ਰਹਮਾ ਆ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ, ਇਸ ਨੂੰ ਉਹਦਾ ਆਪਦਾਈ ਬ੍ਰਹਮਾ ਦਾ ਨੀ ਕਿਸੇ ਨੇ ਅੰਤ ਪਾਇਆ। ਉਹ ਜਿੱਥੋਂ ਪੈਦਾ ਹੋਇਆ ਨਾ ਕਬਲ ਤੋਂ, ਕਬਲ ਦਾ ਅੰਤ ਨਹੀਂ ਪਾ ਸਕਿਆ ਬ੍ਰਹਮਾ। ਇਹ ਜਦੋਂ ਸਤਸੰਗ ਉਤਪਤ ਹੋਇਆ, ਚਾਰ ਸਵੇਰੇ ਪਾਣੀ ਪਾਣੀ ਦੇਖਿਆ, ਮਨ ਵਿੱਚ ਹੰਗਤਾ ਆ ਗਈ, ਅਹੰ ਸੰਭੂ ਕਿ ਮੈਂ ਹੀ ਸੁਤੇ ਪ੍ਰਕਾਸ਼ ਹਾਂ, ਮੇਰੇ ਬਿਨਾਂ ਕੋਈ ਨਹੀਂ ਹੈ। ਇਸੇ ਕਰਕੇ ਮਹਾਰਾਜ ਜੀ ਨੇ ਆਪਾਂ ਨੂੰ ਦੇਵਤਿਆਂ ਦੀ ਭਗਤੀ ਚ ਨਹੀਂ ਲਾਇਆ, ਪ੍ਰੇਮੀਓ ਦੇਵਤਿਆਂ ਵਿੱਚ ਹੰਕਾਰ ਹੈ, ਤੁਹਾਡੇ ਵਿੱਚ ਵੀ ਆ ਵੜੂਗਾ। ਦੇਵਤਿਆਂ ਚ ਨਿਊਨਤਾਈ ਹੈ, ਤੁਸੀਂ ਵੀ ਨਿਊਨ ਰਹਿ ਜਾਓਗੇ, ਸੰਪੂਰਨ ਨਹੀਂ ਹੋਵੋਗੇ। ਨਿੰਦਿਆ ਵੀ ਨਹੀਂ ਹੈ ਕਿ ਇਹਨਾਂ ਦੀ ਆਪਾਂ ਨਿੰਦਿਆ ਤੇ ਲੱਕ ਬੰਨ ਲਈਏ। ਉਹਦਾ ਸਤਸੰਗ ਜੀ ਕਬਲ ਦਾ ਅੰਤ ਨਹੀਂ ਪਾ ਸਕਿਆ। ਇਹ ਜਿਸ ਵੇਲੇ ਹੰਕਾਰ ਹੋਇਆ, ਆਕਾਸ਼ਬਾਣੀ ਹੋਈ, ਬ੍ਰਹਮਾ ਤੇਰੀ ਆ ਕਬਲ ਤੋਂ ਉਤਪਤੀ ਹੈ, ਤੂੰ ਉਹਨਾਂ ਕਹਾ ਮੈਂ ਸੁਤੇ ਪ੍ਰਕਾਸ਼ ਹੈ। ਲੱਤ ਮਾਰੀ ਸਤਸੰਗ ਜੀ ਕਬਲ ਦੇ ਵਿੱਚ, ਕਹਿੰਦਾ ਇਹਦੇ ਨੂੰ ਇਹ ਤੋਂ ਮੈਂ ਕਿਵੇਂ ਪੈਦਾ ਹੋ ਸਕਦਾ। ਜਿਵੇਂ ਵੱਡਾ ਹੋ ਕੇ ਬੱਚਾ ਕਹਿ ਦੇ ਵੇ ਮੇਰੀ ਮਾਂ ਦਾ ਪੇਟ ਤਾਂ ਛੋਟਾ ਜਿਹਾ, ਇਹ ਤੋਂ ਮੈਂ ਕਿਵੇਂ ਜੰਪੂ। ਬਾਲਕ ਵਸਤਾ ਤਾਂ ਉਹਨੂੰ ਬੋਧ ਨਹੀਂ ਨਾ ਹੈ ਵੀ ਮੈਂ ਨਿੱਕਾ ਜਿਹਾ ਸੀ। ਇਸੇ ਤਰ੍ਹਾਂ ਬ੍ਰਹਮਾ ਨੇ ਸੋਚਿਆ ਵੀ ਆਹ ਕਬਲ ਦੀ ਨਾਲੀ, ਦੋ ਗੇਰ ਲੱਤ ਮਾਰੀ ਕਬਲ ਸਤਸੰਗੀ ਪਾਣੀ ਦੇ ਝੋਲੇ ਨਾਲ ਪਰੇ ਹੁੰਦਾ ਰਿਹਾ। ਤੀਜੀ ਵੇਰ ਜਦੋਂ ਮਾਰੀ ਲੱਤ, ਗੁਰਬਾਣੀ ਜੀ ਆਉਂਦਾ ਬ੍ਰਹਮ ਕਮਲ ਪਿਆਲ ਨਾ ਪਾਇਆ। ਬ੍ਰਹਮਾ ਨੇ ਕਬਲ ਦੀ ਨਾਲੀ ਦਾ ਪਤਾਲ ਨਹੀਂ ਪਾ ਸਕਦਾ, 18 ਯੁੱਗ ਰੋੜ ਵਾਂਗੂ ਥੱਲੇ ਘੁੱਕਦਾ ਗਿਆ ਜਿਵੇਂ ਖੂਹ ਚ ਜਾਂਦਾ ਬੰਦਾ, ਕਦੇ ਸਿਰ ਤਾਹਾਂ, ਕਦੇ ਲੱਤਾਂ ਤਾਂ ਠਾਹਾਂ, ਹੇਠ ਉੱਤੇ 18 ਯੁੱਗ ਘੁੱਕਦਾ ਗਿਆ। ਲੱਗੀ ਫਿਰ ਬਿਪਤਾ ਪੈਣ, ਫਿਰ ਲੱਗਾ ਤੇ ਹੁਣ ਪਰਮੇਸ਼ਰ ਮੈਨੂੰ ਬਖਸ਼ ਲਾ, ਮੈਂ ਹੰਕਾਰ ਕਰ ਬੈਠਾ ਸੀ। ਹਰਜੀ ਉਹ ਹੰਕਾਰ ਨਾ ਭਾਵੀ ਬੇਦਕੂਕ ਸੁਣਾਵੇ। ਪੜੋ ਪੰਕਤੀ ਇਹ,
ਤਾਕੋ ਅੰਤ ਨਾ ਜਾਈ ਲਖਣਾ,
ਤਾਕੋ ਅੰਤ ਨਾ ਜਾਈ ਲਖਣਾ। ਗੁਰੂ ਨਾਨਕ ਦੇਵ ਜੀ ਕਹਿੰਦੇ ਹੇ ਸਤਸੰਗੀ, ਉਹ ਜਿਹੜਾ ਕਬਲ ਸੀ ਉਹ ਨਾਲੀ ਦਾ ਅੰਤ ਨੀ ਜਾਣਿਆ ਗਿਆ ਬ੍ਰਹਮਾ ਤੋਂ।
ਆਵਤ ਜਾਤ ਰਹਿ ਗੁਬਾਰ,
ਗੁਬਾਰ ਹਨੇਰੇ ਦਾ ਨਾਂ ਹੈ। ਉੱਥੇ ਕੋਈ ਸੂਰਜ ਨਹੀਂ ਸੀ, ਉਹ ਕਮਲ ਦੀ ਨਾਲੀ ਚ ਇੰਨਾ ਹਨੇਰਾ ਸੀ, ਇਹ ਆਉਂਦਾ ਜਾਂਦੇ ਨੂੰ 36 ਯੁੱਗ ਲੰਘੇ। 36 ਯੁੱਗ ਵਰਤੈ ਗੁਬਾਰ ਹੈ, ਤਾੜੀ ਲਾਈ ਸਿਰਜਣਹਾਰ ਹੈ, ਧੁੰਦੂ ਕਾਰਨ ਰਾਲਮ ਬੈਠਾ ਨਾ ਤਾਂ ਧੰਦ ਪਸਾਰਾ ਹੈ। ਇਹ ਧੰਦਿਆਂ ਦਾ ਪਸਾਰਾ ਉਦੋਂ ਹੈ ਨਹੀਂ ਸੀ, ਬ੍ਰਹਮਾ ਨੇ ਛੇਤੀ ਰਚੀ ਹੈ, ਉਹੀ ਬਿਪਤਾ ਚ ਪੈ ਗਿਆ। 18 ਯੁੱਗ ਸਤਸੰਗ ਥੱਲੇ ਨੂੰ ਘੁੱਕਦਾ ਗਿਆ। ਜਦੋਂ ਬੇਨਤੀਆਂ ਪ੍ਰਵਾਨ ਹੋਈਆਂ ਵੀ ਹੁਣ ਹੰਕਾਰ ਨਿਕਲ ਗਿਆ, ਆਉਣ ਨੂੰ ਤਾਂ ਜ਼ਿਆਦਾ ਚਿਰ ਲੱਗਣਾ ਚਾਹੀਦਾ ਸੀ, ਉੱਤੋਂ ਥੱਲੇ ਛੇਤੀ ਨੂੰ ਜਾਂਦਾ ਥੱਲੇ ਨੂੰ ਬੰਦਾ, ਫੇਰ ਵੀ ਪਰਮੇਸ਼ਰ ਨੇ ਕਿਰਪਾ ਕੀਤੀ, 18 ਯੁੱਗ ਭਾਈ ਉੱਤੇ ਨੂੰ ਆਇਆ। ਐਡੀ ਵੱਡੀ ਕਬਲ ਦੀ ਨਾਲੀ ਸੀ। ਹੁਣ ਤੁਸੀਂ ਇਹ ਦੇਖ ਲਓ, ਸ਼ਰਧਾ ਤੇ ਧਰਮ ਖੜਾ ਹੈ। ਹੋਰ ਕਿਸੇ ਨੂੰ ਕਹਾਂਗੇ ਕਹਿਣਗੇ ਭਾਈ ਸੰਗਤ ਚ ਗੱਪ ਮੋਰਨਾ ਤੁਹਾਨੂੰ ਨਹੀਂ ਆਉਂਦਾ, ਐ ਕਹਿਣਗੇ ਲੋਕ। ਲੇਕਿਨ ਇਹ ਨਹੀਂ ਪਤਾ ਕਿ ਗੁਰਬਾਣੀ ਆ ਭਾਈ, ਇਹਦੀ ਗਮਤਾ ਬਹੁਤ ਦੂਰ ਹੈ, ਆਪਣੀ ਪਹੁੰਚ ਨਹੀਂ। ਉਹ ਜਿਹੜਾ ਇਹਨੂੰ ਨਹੀਂ ਸੱਚ ਮੰਨੇਗਾ, ਉਹਨੂੰ ਗਿੱਦੜ ਸਮਝ ਲੈਣਾ, ਗਿੱਦੜ ਦੇ ਦਾਖਾਂ ਥਾਈ ਮੂੰਹ ਨਾ ਪਹੁੰਚਿਆ, ਕਹਿੰਦੇ ਬਈ ਤੂੰ ਖਾਣੀਆਂ ਨੀ, ਕਹਿੰਦਾ ਗੱਟੀਆਂ ਨੇ, ਆਪਣੀ ਘਾਟ ਨਹੀਂ ਦੱਸੀ ਕਿ ਮੇਰੀ ਪਹੁੰਚ ਨਹੀਂ ਅੰਗੂਰਾਂ ਤੱਕ, ਵੀ ਮੇਰੀ ਪਹੁੰਚ ਨਹੀਂ, ਮੇਰੇ ਚ ਤਾਕਤ ਨਹੀਂ ਹੈ, ਲੇਕਿਨ ਝੂਠੀਆਂ ਕਹੀ ਜਾਂਦਾ, ਕਹਿੰਦਾ ਖੱਟੀਆਂ ਨੇ। ਉਹ ਹਾਲਤ ਅਗਿਆਨੀ ਲੋਕਾਂ ਦੀ ਹੈ, ਇਹ ਗੁਰਬਾਣੀ ਦੇ ਅੱਖਰ ਪੜ੍ਹ ਕੇ ਨਹੀਂ ਜੀ ਇਹ ਤਾਂ ਝੂਠ ਹੈ ਤਾਂ ਐਵੇਂ ਲਿਖ ਦਿੱਤਾ ਕਿਸੇ ਨੇ, ਇਉਂ ਨਹੀਂ ਪਤਾ ਕਿ ਸਾਡੀ ਪਹੁੰਚ ਨਹੀਂ ਹੈ। ਸੋ ਆਪ ਜੀ ਕਹਿੰਦੇ ਹਨ ਤਾਂ ਕੋ ਅੰਤ ਨਾ ਜਾਈ ਲਖਣਾ, ਆਪਚ ਜਾਤ ਰਹਿ ਗੁਬਾਰ। ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਹਨੇਰੇ ਵਿੱਚ ਇਹ 36 ਯੁੱਗ ਘੁੰਮਦਾ ਹੀ ਰਿਹਾ, ਬ੍ਰਹਮ ਕਮਲ ਪਿਆਲ ਨਾ ਪਾਇਆ, ਬ੍ਰਹਮਾ ਨੇ ਕਮਲ ਦੀ ਨਾਲੀ ਦਾ ਪਤਾਲ ਨਹੀਂ ਪਾ ਸਕਿਆ ਕਿੱਥੇ ਕੁ ਤੱਕ ਸੀ। ਫਿਰ ਭਾਈ ਜਿਹਨੇ ਇਤਨੀ ਕੁ ਸੇਤੀ ਰਚ ਦਿੱਤੀ, ਜਦ ਉਹਦੀ ਇੱਕ ਨਲਕੀ ਨਾਲ ਕਵਲ ਦੀ ਦਾ ਪਾਰਾਬਾਰ ਨਹੀਂ ਪਾਇਆ ਗਿਆ ਤੇ ਵਾਹਿਗੁਰੂ ਦਾ ਅੰਤ ਭਾਈ ਕੌਣ ਪਾਊਗਾ, ਉਹ ਬੇਅੰਤ ਹੈ।
ਪ੍ਰੀਤਮ ਕਿਉਂ ਬਿਸਰੈ ਮੇਰੇ ਪ੍ਰਾਣ ਆਧਾਰ।
ਇਹ ਤਾਂ ਦੱਸ ਦਿੱਤਾ ਲਓ ਭਾਈ ਵਾਹਿਗੁਰੂ ਨਾਇਤੀ ਕਾਰਨਾ ਨਾਇਤੀ ਕਾਰਜ, ਕਾਰਜ ਕਰਕੇ ਵੀ ਅੰਤ ਨਹੀਂ ਤੇ ਕਾਰਨ ਕਰਕੇ ਵੀ ਉਹਦਾ ਅੰਤ ਨਹੀਂ, ਕਿਸੇ ਪੱਖ ਤੋਂ ਲੈ ਲਓ ਬੇਅੰਤ ਹੀ ਬੇਅੰਤ ਹੈ। ਇਹ ਕਦੇ ਵੀ ਸੁਪਨੇ ਚ ਕੋਈ ਫੁਰਨਾ ਨਾ ਕਰਿਓ ਕਿ ਵਾਹਿਗੁਰੂ ਦਾ ਅਸੀਂ ਅੰਤ ਲੈ ਕੇ ਆਉਣਾ ਹੈ, ਅੰਤ ਨਹੀਂ ਕੋਈ ਲੈ ਸਕਦਾ। ਹਾਂਜੀ ਪੜੋ।
ਪ੍ਰੀਤਮ ਕਿਉਂ ਬਿਸਰੈ ਮੇਰੇ ਪ੍ਰਾਣ ਆਧਾਰ।
ਉਹ ਵਾਹਿਗੁਰੂ ਜੀ ਦਾ ਤੁਸੀਂ ਅੰਤ ਪੁੱਛਦੇ ਹੋ, ਬੇਅੰਤ ਹੈ, ਉਹ ਨਾਲ ਹੀ ਪ੍ਰੀਤਮ ਹੈ। ਪ੍ਰੀਤਮ ਕਹਿੰਦੇ ਨੇ ਪਰਮ ਪ੍ਰੇਮ ਦਾ ਅਸਪਦ ਰੂਪ ਜਿਹੜਾ ਹੋਵੇ। ਇਹਦਾ ਅਰਥ ਕੀ ਹੋਇਆ, ਜਿਵੇਂ ਨਿੰਬੂ ਹੈ, ਫੋਕੜ ਨੂੰ ਕੌਣ ਪੁੱਛਦਾ ਹੈ, ਉਹਦੇ ਵਿੱਚ ਨਿੰਬੂ ਦੇ ਸੱਤ ਦਾ ਅੰਦਰ ਅੰਸ਼ ਹੈ, ਜਦੋਂ ਸੱਤ ਕੱਢ ਲਈਏ ਫਿਰ ਉਹਨੂੰ ਕੋਈ ਨਹੀਂ ਪੁੱਛਦਾ। ਉਹਦੀ ਕੇਲਾ ਹੈ, ਉਹਦੀ ਕਦਰ ਉਹਨਾਂ ਚ ਰਹਿ ਜਿੰਨਾ ਚ ਵਿਚਾਲੇ ਵਿਚਾਲੇ ਛੱਲੀ ਹੈਗੀ। ਛਿਲਕ ਨੂੰ ਵਿਚਾਰੀ ਨੂੰ ਕੌਣ ਪੁੱਛਦਾ ਹੈ ਰੋਦੀ ਫਿਰਦੀ। ਇਸੇ ਤਰ੍ਹਾਂ ਸਤ ਸੰਗਤ ਜੀ ਪਰਮ ਪ੍ਰੇਮ ਦਾ ਅਸਪਦ ਰੂਪ ਹੈ, ਜਿਹੜਾ ਪ੍ਰੇਮ ਲਈ ਫਿਰਦੇ ਨਾ ਆਪਾਂ, ਪ੍ਰੇਮ ਦੀ ਅਸਲੀ ਅਸਲੀ ਅੰਸ਼ ਹੈ ਨਾ ਜਿਹੜੀ, ਉਹ ਪਰਮੇਸ਼ਰ ਦੀ ਹੈ। ਸੋ ਜਿਤਨੀ ਸ੍ਰਿਸ਼ਟੀ ਹੈ ਇਹਦਾ ਅਧਿਸ਼ਠਾਨ ਰੂਪ ਉਹਦੀ ਅੰਸ਼ ਹੈ, ਉਹ ਤੋਂ ਬਿਨਾਂ ਸ੍ਰਿਸ਼ਟੀ ਪ੍ਰਫੁੱਲਿਤ ਨਹੀਂ ਹੋ ਸਕਦੀ ਹੈ। ਸੋ ਇਵੇਂ ਜਿਵੇਂ ਫੁਲਵਾੜੀ ਖਿੜ ਰਹੀ ਹੈ, ਪਾਣੀ ਨਹੀਂ ਦੀਂਦਾ ਲੇਕਿਨ ਪਾਣੀ ਟਹਿਕਦਾ ਸਮਝੋ, ਉਹ ਜੇ ਪਾਣੀ ਨਾ ਹੋਵੇ ਫੁੱਲ ਕਿਵੇਂ ਪ੍ਰਫੁੱਲਿਤ ਹੋ ਜਾਣਗੇ। ਫੁੱਲ ਦੀਂਦੇ ਹੈ, ਸੁਗੰਧੀ ਵੀ ਆਉਂਦੀ ਹੈ, ਲੇਕਿਨ ਉੱਥੇ ਪਾਣੀ ਨਹੀਂ ਦਿਖਾਈ ਦਿੰਦਾ, ਪਰ ਹੈ ਪਾਣੀ ਦੀ ਅੰਸ਼ ਕਰਕੇ ਹੀ। ਇਹ ਸ੍ਰਿਸ਼ਟੀ ਦੀਂਦੀ ਹੈ, ਸਾਰੇ ਵਿਚਰਦੇ ਫਿਰਦੇ ਹਾਂ, ਲੇਕਿਨ ਵਾਹਿਗੁਰੂ ਦੀ ਅੰਸ਼ ਹੈ। ਪ੍ਰੀਤਮ ਕਿਉਂ ਵਿਸਰੈ ਮੇਰੇ ਪ੍ਰਾਣ ਆਧਾਰ। ਹੇ ਪ੍ਰੇਮੀਓ, ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਪਰਮ ਪ੍ਰੇਮ ਦਾ ਅਸਪਦ ਰੂਪ ਪਰਮੇਸ਼ਰ ਕਿਉਂ ਵਿਸਰੇ, ਸਾਨੂੰ ਕਿਉਂ ਭੁੱਲੇ। ਤੁਸੀਂ ਪੁੱਛਦੇ ਹੋ ਰਾਧੀਏ ਕਿਵੇਂ, ਉਹ ਭੁੱਲੇ ਹੀ ਕਿਉਂ, ਮੇਰੇ ਪ੍ਰਾਣ ਆਧਾਰ ਉਹ ਸਾਡੇ ਪ੍ਰਾਣਾਂ ਦਾ ਆਸਰਾ ਹੈ, ਅਤਿਅੰਤ ਨੇੜੇ ਤੋਂ ਨੇੜੇ ਹੈ, ਆਪਣੀ ਜ਼ਿੰਦਗੀ ਸਵਾਸਾਂ ਦੇ ਅਧੀਨ ਹੈ। ਜਿਹਦੇ ਆਸਰੇ ਪ੍ਰਾਣ ਸਵਾਸ ਨੇ ਉਹ ਆਪਾਂ ਨੂੰ ਭੁੱਲ ਸਕਦਾ ਹੈ, ਆਪਣੇ ਸਵਾਸ ਪਰਮੇਸ਼ਰ ਦੇ ਆਸਰੇ ਹੈ। ਜੇ ਪਰਮੇਸ਼ਰ ਨੂੰ ਆਪਾਂ ਭੁਲਾ ਦਿੱਤਾ, ਜੇ ਉਹ ਆਪਾਂ ਨੂੰ ਭੁਲਾ ਦੇਵੇ, ਸਵਾਸ ਜਦੇ ਖੜ ਜਾਣੇ ਆਪਾਂ ਖਤਮ। ਤਦੇ ਆਪਾਂ ਨੂੰ ਪ੍ਰਾਣੀ ਕਿਹਾ ਪ੍ਰਾਣਾਂ ਦੇ ਆਸਰੇ ਹੋ। ਤ੍ਰੈਸਤ ਅੰਗ ਲਵਾਈ ਉਧੂ ਤਸਕਾ ਕਮਨ ਆਧਾਰੋ। ਸਿੱਧਾਂ ਨੇ ਪੁੱਛਿਆ ਸੀ ਮਹਾਰਾਜ ਤੋਂ, ਕਹਿੰਦੇ ਜੀ ਤਿੰਨ ਤੇ ਸੱਤ ਦਸ, ਦਸ ਉਂਗਲਾਂ ਸਵਾਸ ਆਪਾਂ ਜਦੋਂ ਲੈਂਦੇ ਲਗਾਤਾਰ ਬਾਹਰ ਜਾਂਦਾ, ਇਹਨੂੰ ਅੰਦਰ ਨੂੰ ਕੌਣ ਖਿੱਚਦਾ ਬਈ, ਫਿਰ ਬਾਹਰ ਨੂੰ ਕੌਣ ਕੱਢਦਾ। ਰੂੰ ਦਾ ਫੰਬਾ ਮੂਹਰੇ ਰੱਖ ਕੇ ਦੇਖ ਲਈਏ, ਦਸ ਉਂਗਲਾਂ ਤੇ ਰੂੰ ਦਾ ਫੰਬਾ ਮਾੜਾ ਮਾੜਾ ਹਿੱਲਦਾ ਹੁੰਦਾ ਜੇ ਸਵਾਸ ਦੇ ਜੋ ਬਾਹਰ ਨੂੰ ਆਉਂਦਾ। ਫੂਕ ਮਾਰ ਕੇ ਭਾਵੇਂ ਕਿੱਥੇ ਤੱਕ ਹਿਲਾ ਦਿਓ, ਸੁੱਤੇ ਸਿੱਧੇ ਜਿਹੜੀ ਪੌਣ ਹੈ ਸਵਾਸ ਦੀ, ਉਹ ਦਸ ਉਂਗਲਾਂ ਬਾਹਰ ਨਿਕਲਦੀ ਹੈ। ਜਿਹੜੀ ਚੀਜ਼ ਦਸ ਉਂਗਲਾਂ ਆਪਣੇ ਸਰੀਰ ਤੋਂ ਬਾਹਰ ਨਿਕਲ ਗਈ, ਜੇ ਅੰਦਰ ਨਾ ਵੜੇ ਹਮ ਆਦਮੀ ਇੱਕਦਮ ਹੀ ਮੋਹਲਤ ਮੋਹਤ ਨਾ ਜਾਣਾ, ਸਵਾਸਾਂ ਤੇ ਹੀ ਨਿਰਭਰ ਹੈ ਜ਼ਿੰਦਗੀ। ਤਾਂ ਆਪ ਜੀ ਕਹਿੰਦੇ ਨੇ ਹੇ ਸੰਤੋ, ਪ੍ਰੀਤਮ ਕਿਉਂ ਵਿਸਰਿਆ ਜੀ? ਮੇਰੇ ਪ੍ਰਾਣ ਆਧਾਰ, ਜਿਹੜਾ ਸਾਡੇ ਪ੍ਰਾਣਾਂ ਦਾ ਹੀ ਆਸਰਾ ਹੈ, ਉਹ ਸਾਨੂੰ ਕਿਉਂ ਭੁੱਲੇ?
ਜਾਗੀ ਭਾਗਤ ਕਰੇ ਜਨ ਪੂਰੇ,
ਉਹਦੀ ਕਦਰ ਸਮਝ ਕੇ ਕਿ ਉਹਦੇ ਆਸਰੇ ਹੀ ਜ਼ਿੰਦਗੀ ਹੈ। ਜਾਗੀ ਭਗਤ ਕਰੇ ਜਨ ਪੂਰੇ, ਜਿਹੜੇ ਪੂਰਨ ਬ੍ਰਹਮ ਗਿਆਨੀ ਹਨ, ਜੋ ਪੂਰਿਆ ਹੋਇਆ ਬ੍ਰਹਮ ਹੈ ਉਹਨੂੰ ਸਮਝ ਕੇ ਉਹ ਜਿਹੜੇ ਭਗਤ ਜਨ ਨੇ ਉਹ ਭਗਤੀ ਕਰਦੇ ਨੇ, ਉਸ ਦੀ ਉਹਨੂੰ ਭੁੱਲਦੇ ਨਹੀਂ ਹਨ।
ਮੁਨ ਜਨ ਸੇਵ ਹੈ ਗੁਰ ਵਿਚਾਰ,
ਮੁਨੀ ਲੋਕ ਵੀ ਜਨ ਹੋਰ ਜਿੰਨੇ ਪ੍ਰੇਮੀ ਹਨ ਉਹ ਵੀ ਸੇਵਨ ਕਰਦੇ ਨੇ, ਉਹਦਾ ਉਪਾਸ਼ਨਾ ਕਰਦੇ, ਸਰੀਰ ਕਰਕੇ ਉਹਦੇ ਸਰਗੁਣ ਸਰੂਪ ਦੀ ਸੇਵਾ ਕਰਦੇ। ਕਿਵੇਂ ਕਰਦੇ? ਸਿੱਖਿਆ ਕੀ ਤੋਂ ਲੈਂਦੇ? ਗੁਰ ਵਿਚਾਰ, ਗੁਰਾਂ ਦੀ ਵਿਚਾਰ ਦੁਆਰਾ। ਆਪਾਂ ਗੁਰੂ ਸਾਹਿਬ ਦੀ ਜੋ ਆਪਾਂ ਨੂੰ ਵਿਚਾਰ ਬਖਸ਼ੀ ਹੈ ਗੁਰਬਾਣੀ ਚ, ਉਸੇ ਨੂੰ ਰੋਜ਼ ਵਿਚਾਰਦੇ ਹਾਂ ਕਿ ਸਾਨੂੰ ਪਤਾ ਲੱਗ ਜਾਏ ਕਿ ਸੇਵਾ ਕਿਵੇਂ ਕਰਨੀ ਹੈ ਔਰ ਸੇਵਾ ਦਾ ਫਲ ਕਿਵੇਂ ਬਚਾ ਕੇ ਰੱਖਣਾ। ਨਹੀਂ ਤਾਂ ਖੀਰ ਬੜੀ ਮਿਹਨਤ ਨਾਲ ਬਣਾਈ ਮਗਰੋਂ ਰਾਖ ਪਾ ਲਈ, ਕੀ ਫਾਇਦਾ ਨਿਕਲਿਆ? ਜੇ ਸੇਵਾ ਤਾਂ ਕਰ ਲਈ ਮਗਰੋਂ ਹੰਕਾਰ ਕਰ ਬੈਠੇ, ਲੁਟਾਤਾ ਸਭ ਕੁਛ ਹੀ। ਮੁਨੀ ਜਨ ਜਿਹੜੇ ਸੱਚ ਮੁਰਨਸ਼ੀਲ ਹਨ ਸਾਰੇ, ਉਹ ਵਾਹਿਗੁਰੂ ਦੀ ਉਪਾਸ਼ਨਾ ਭਗਤੀ ਕਰਦੇ ਨੇ, ਗੁਰਾਂ ਦੀ ਵਿਚਾਰ ਦੇ ਆਸਰੇ।
ਰਹਾਓ ਰਬ ਸਸ ਦੀਪਕ ਜਾ ਕੇ ਤ੍ਰਿਪਣ।
ਹੋਰ ਦੱਸਦੇ ਆ ਭਾਈ, ਜਿਸ ਵਾਹਿਗੁਰੂ ਦੇ ਆ ਦੋ ਦੀਵੇ ਬਣਾਏ ਹੋਏ ਹਨ, ਚੰਦਰਮਾ ਤੇ ਸੂਰਜ, ਇਹ ਪ੍ਰਕਾਸ਼ ਕਰਨ ਵਾਸਤੇ ਕਿੱਥੇ ਤਿਰ ਭਵਨ, ਤਿੰਨਾਂ ਭਵਨਾਂ ਚ ਪ੍ਰਕਾਸ਼ ਕਰਦੇ ਹਨ।
ਏਕਾ ਜੋਤ ਮੁਰਾਰ,
ਉਹ ਮੁਰਦੈਤ ਨੂੰ ਮਾਰਨੇ ਕਰਕੇ ਉਹਨੂੰ ਮੁਰਾਰੀ ਨਾਂ ਪਿਆ ਹੋਇਆ ਹੈ। ਉਹ ਪਰਮੇਸ਼ਵਰ ਦੀ ਇੱਕੋ ਇੱਕ ਜੋਤ, ਚੰਦਰਮਾ ਸੂਰਜ ਵਿੱਚ ਵੀ ਉਸ ਦੀ ਜੋਤ ਹੈ, ਤਿੰਨਾਂ ਭਵਨਾਂ ਵਿੱਚ ਵੀ ਉਸ ਦੀ ਜੋਤ ਹੈ। ਹੋਰ ਇਦੋਂ ਸੂਖਸ਼ਮ ਵਿਚਾਰ ਵਿੱਚ ਆ ਜਾਈਏ, ਤਿੰਨ ਘਰਾਂ ਚ ਦੋ ਦੀਵੇ ਤਾਂ ਨੀ ਕੰਮ ਕਰ ਸਕਦੇ, ਦੋ ਘਰਾਂ ਚ ਦੋ ਦੀਵੇ ਕਰਨਗੇ, ਤੀਜਾ ਘਰ ਹਨੇਰਾ। ਰਬ ਸੱਸ ਪੜੋ ਪੰਕਤੀ,
ਰਬ ਸੱਸ ਦੀਪਕ ਜਾ ਕੇ ਤ੍ਰਿਪਣ ਏਕਾ ਜੋਤ ਮੁਰਾਰ।
ਇਹ ਦੇਖ ਲੋ, ਦਿਸਦੇ ਭਵਨ ਤਿੰਨ ਹਨ ਤੇ ਰਬ ਸੱਸ ਦੀਵੇ ਦੋ ਹਨ, ਉਹਦੀ ਜਿਹੜੀ ਜੋਤ ਹੈ ਸਤਸੰਗ ਜੀ। ਹੁਣ ਤੁਸੀਂ ਦੇਖ ਲੋ, ਜਾਗਦਿਆਂ ਨੂੰ ਤੁਹਾਨੂੰ ਸੂਰਜ ਦੀਂਹਦਾ, ਜਦੋਂ ਸੌਂ ਜਾਵੋਗੇ ਸੁਪਨੇ ਵਿੱਚ ਵੀ ਸੂਰਜ ਦੀਂਹਦਾ ਤੁਹਾਨੂੰ, ਭਾਵੇਂ ਇਹ ਹੈ ਭਾਵੇਂ ਕੋਈ ਤੁਹਾਡਾ ਪੈਦਾ ਕੀਤਾ ਹੈ ਉੱਥੇ। ਸੁਪਨੇ ਵਿੱਚ ਤੁਹਾਨੂੰ ਆਪਣਾ ਸਰੀਰ ਵੀ ਦੀਂਹਦਾ, ਭਾਵੇਂ ਇਹ ਤਾਂ ਘੜਾੜੇ ਮਾਰਦਾ ਹੁੰਦਾ, ਉਹ ਸਰੀਰ ਨੱਠੇ ਭੱਜੇ ਫਿਰਦੇ, ਉਹ ਸਰੀਰ ਤੁਹਾਨੂੰ ਦੀਂਹਦਾ ਹੀ ਆਪਦਾ, ਉਹ ਤੁਹਾਡਾ ਹੀ ਬਣਾਇਆ ਹੋਇਆ ਹੁੰਦਾ। ਜਿਵੇਂ ਜਾਗ ਕੇ ਕਹਿੰਦੇ ਉਹ ਤਾਂ ਸਰੀਰ ਝੂਠਾ ਹੀ ਸੀ, ਜਦੋਂ ਗੁਰਬਾਣੀ ਦੁਆਰਾ ਗਿਆਨ ਹੋ ਜਾਵੇਗਾ ਤੁਸੀਂ ਦੇਰ ਨਹੀਂ ਲਾਵੋਗੇ, ਕਹੋਗੇ ਆਹ ਵੀ ਸਰੀਰ ਝੂਠਾ ਹੈ, ਉਨ੍ਹਾਂ ਚਿਰ ਕਦੇ ਨਹੀਂ ਕਹੋਗੇ। ਐਸ ਨੀਂਦ ਤੋਂ ਭੈਣ ਭਾਈ ਮਾਤਾ ਪਿਤਾ ਰੋਜ਼ ਜਗਾਉਂਦੇ ਰਾਤਰੀ ਸਮਾਪਤੀ ਤੋਂ, ਲੇਕਿਨ ਸਤਸੰਗ ਜੀ ਗਿਆਨ ਅਵਸਥਾ ਵਿੱਚ ਵਿਦਿਆ ਦੀ ਨੀਂਦ ਸੁੱਤਿਆਂ ਪਿਆਂ ਨੂੰ ਗੁਰੂ ਬਿਨਾਂ ਕੌਣ ਜਗਾਵੇ? ਆਈ ਬੈਠੀ ਤਦਿਆਂ ਮਹਾਰਾਜ, ਆਹ ਜਿਹੜੀ ਨੀਂਦ ਜਨਮਾਂ ਜਨਮਾਂ ਦੀ ਆ ਰਹੀ ਹੈ ਵਿਦਿਆ ਦੀ, ਸਾਨੂੰ ਇਹ ਵੀ ਸਾਡਾ ਖਿਹੜਾ ਛੱਡ ਦੂ ਕਦੇ? ਸਿਆਮ ਸੁੰਦਰ ਕਿਉਂ ਤਜ ਨੀਂਦ ਕਿਉਂ ਆਈ, ਮਹਾ ਮੋਹਨੀ ਦੂਤਾਂ ਲਾਈ। ਇਹ ਵਿਦਿਆ ਦੀ ਨੀਂਦ ਤੋਂ ਸੱਚ ਉੱਠਣ ਵਾਸਤੇ ਹੀ ਸੰਗਤ ਕਰੀਦੀ ਹੈ, ਗੁਰੂ ਬਿਨਾਂ ਕੋਈ ਜਗਾਉਣ ਵਾਲਾ ਨਹੀਂ ਹੈ। ਦੂਸਰੀ ਨੀਂਦ ਤੋਂ ਸਾਰੇ ਜਗਾਉਣ ਵਾਲੇ ਹਨ ਖੜੇ ਇੱਕ ਦੂਜੇ ਨੂੰ ਜਗਾਉਂਦੇ, ਪਰ ਜਿਹੜੀ ਅਗਿਆਨ ਤੇ ਵਿਦਿਆ ਦੀ ਨੀਂਦ ਹੈ ਉਹ ਤੋਂ ਨਹੀਂ ਕੋਈ ਜਗਾ ਸਕਦਾ। ਆਹ ਨੀਂਦ ਤੋਂ ਜਗਾ ਦੀਏ ਤਾਂ ਆਹ ਦੋਨੋਂ ਨਿੱਤਰ ਕੜਕਦੇ ਨੇ, ਖੁੱਲ ਜਾਂਦੇ ਨੇ, ਪਰ ਜੇ ਕਿਤੇ ਵਿਦਿਆ ਦੀ ਨੀਂਦ ਪਰੇ ਹੋ ਜਾਏ ਸੁਰਤੀ ਸਿਮਰਤੀ ਨੇਤਰ ਖੁੱਲ ਜਾਂਦੇ ਨੇ, ਪਰੋਖ ਅਪਰੋਖ ਗਿਆਨ ਦੇ ਨੇਤਰ ਖੁੱਲ ਜਾਂਦੇ ਨੇ। ਨਾਨਕ ਸੇ ਅੱਖੜੀਆਂ ਬਿਆਨ ਜਿੰਨੀ ਨਿੰਦ ਸੁਨੰਦੋ ਮਾਂ ਪਿਰੀ, ਉਹ ਅੱਖਾਂ ਆਹ ਨਹੀਂ ਹਨ ਹੱਡ ਚੰਬਦੀਆਂ ਜਿਨ੍ਹਾਂ ਅੱਖਾਂ ਦੇ ਨਾਲ ਮੇਰਾ ਪਿਆਰਾ ਦ੍ਰਿਸ਼ਟੀ ਗੋਚਰ ਆਉਂਦਾ। ਉਹ ਨੇਤਰ ਖੋਲਣ ਵਾਲਾ ਸਤਸੰਗ ਜੀ ਗੁਰੂ ਸਾਹਿਬ ਹੈ, ਵਿਦਿਆ ਦੀ ਨੀਂਦ ਨੂੰ ਪਰੇ ਕਰਨ ਵਾਲੇ ਮਹਾਰਾਜ ਜੀ ਹਨ। ਸੋ ਪ੍ਰੇਮੀਓ, ਇਹ ਦੋਨੋਂ ਅਵਸਥਾ ਵਿੱਚ ਤੁਹਾਨੂੰ ਚੰਦਰਮਾ ਤੇ ਸੂਰਜ ਦਿਸਣਗੇ। ਜਾਗਦੇ ਵੀ ਦੇਖਦੇ ਹੋ ਵੀ ਪ੍ਰਕਾਸ਼ ਲਏ, ਇਹਨਾਂ ਦਾ ਪ੍ਰਕਾਸ਼ ਦੇਖਦੇ ਹੋ। ਜੋ ਸੁਪਨਾ ਆਉਂਦਾ ਹੈ ਆਪੋ ਆਪਣੇ ਸੁਪਨੇ ਚ ਹਰ ਕੋਈ ਉਲਝੇ ਹੁੰਦੇ ਨੇ, ਸੁੱਤੇ ਪਏ, ਸਾਰਿਆਂ ਨੂੰ ਵੱਖਰਾ ਵੱਖਰਾ ਸੂਰਜ ਵੱਖਰਾ ਵੱਖਰਾ ਚੰਦ ਸਾਰੇ ਦੇਖ ਰਹੇ ਨੇ ਕਿ ਨਹੀਂ? ਆਜਾਗਦੇ ਤਾਂ ਆਪਾਂ ਇੱਕੋ ਸੂਰਜ ਨੂੰ ਦੇਖਦੇ ਹਾਂ, ਜਦ ਸੌ ਜਾਂਦੇ ਹਾਂ ਉਦੋਂ ਅੰਦਰ ਆਪਣੇ ਸਾਰਿਆਂ ਦੇ ਅੱਡ ਅੱਡ ਸੂਰਜ ਬਣਾਏ ਹੁੰਦੇ ਨੇ, ਅੱਡ ਅੱਡ ਹੀ ਸਰੀਰ ਇੰਨਾ ਕੁ ਬਣਾ ਲੈਂਦੇ ਹਾਂ, ਆਪ ਸੌ ਕੇ ਇੰਨਾ ਕੁ ਬਣਾ ਲੈਂਦੇ ਹੋ ਖੇਡਣ ਵਾਸਤੇ ਰਾਤ ਨੂੰ, ਜੇ ਰੱਬ ਦੀ ਬਣਾਈ ਚੀਜ਼ ਕਹਿੰਦੇ ਲੈ ਇਹ ਉਹਨੇ ਕਿੱਥੇ ਬਣਾਈ ਹੈ? ਆਪ ਇੰਨਾ ਕੁਛ ਬਣਾ ਸਕਦੇ ਹੋ, ਜਿਹੜੇ ਜੀ ਪੈਦਾ ਕੀਤੇ ਹੋਏ ਸੌ ਕੇ ਆਹ ਕੁਛ ਬਣਾ ਸਕਦੇ ਇੱਕ ਛਿਨ ਵਿੱਚ, ਰੱਬ ਨੂੰ ਆਹ ਬਣਾਉਣੀ ਚੀਜ਼ ਕੀ ਔਖੀ ਆ ਸ੍ਰਿਸ਼ਟੀਆਂ? ਸੋ ਸਤਸੰਗਤ ਜੀ ਇਹ ਦੋ ਘਰ ਹੋ ਗਏ ਜਿਨ੍ਹਾਂ ਤੁਸੀਂ ਸੂਰਜ ਚੰਦਰਮਾ ਦੇਖਦੇ ਹੋ। ਤੀਜਾ ਘਰ ਸਤਸ੍ਰੀ ਸੁਖੋਪਤ ਅਵਸਥਾ ਹੈ, ਜਿੱਦਣ ਕਹਿੰਦੇ ਹੋ ਗਾੜੀ ਨੀਂਦ, ਮੈਨੂੰ ਤਾਂ ਸੁਪਨਾ ਹੀ ਕੋਈ ਨਹੀਂ ਆਇਆ, ਮੈਨੂੰ ਤਾਂ ਪਤਾ ਨਹੀਂ ਲੱਗਿਆ ਕਿੱਥੇ ਪਿਆ ਰਿਹਾ, ਮੈਨੂੰ ਤਾਂ ਬੜਾ ਆਨੰਦ ਆਇਆ, ਆਨੰਦ ਕਰਨਾ ਖਾਧਾ ਨਾ ਪੀਤਾ ਕੁਛ ਉੱਥੇ, ਉਹਨੂੰ ਸੁਖੋਪਤ ਅਵਸਥਾ ਕਹਿੰਦੇ ਆ। ਉੱਥੇ ਹਨੇਰ ਹੀ ਹਨੇਰ ਹੈ, ਉੱਥੇ ਕੋਈ ਪ੍ਰਕਾਸ਼ ਨਹੀਂ ਤੁਸੀਂ ਦੇਖਿਆ। ਜਾਗ੍ਰਤ ਸੁਪਨ ਸੁਖੋਪਤ ਤੁਰੀਆ ਆਤਮ ਭੂਪਤ ਕੀ ਏ ਪੁਰੀਆ, ਇਹ ਮਨ ਰਾਜੇ ਦੀਆਂ ਪੁਰੀਆਂ ਨੇ, ਤਿੰਨਾਂ ਚ ਹੀ ਵਿਚਰਦਾ। ਹੁਣ ਜਾਗਦਾ ਹੈ, ਸੌ ਕੇ ਫਿਰ ਸੁਪਨੇ ਚ ਵਿਚਰੂਗਾ, ਸੁਪਨੇ ਤੋਂ ਗਾਹਾਂ ਲੰਘ ਕੇ ਜੋ ਗਾੜੀ ਨੀਂਦ ਆਊਗੀ ਨਾ ਥੱਕੇ ਹੋਏ ਨੂੰ, ਫਿਰ ਉੱਥੇ ਮਨ ਵੀ ਖਤਮ ਹੈ, ਅਗਿਆਨ ਵਿੱਚ ਲੀਨ ਹੋ ਜਾਣਾ। ਉੱਥੇ ਕਿਹਦਾ ਪ੍ਰਕਾਸ਼ ਹੈ? ਜਾਗ ਕੇ ਕਿਹਨੇ ਦੱਸਿਆ ਬਈ ਮੈਨੂੰ ਸੁਪਨਾ ਨਹੀਂ ਕੋਈ ਆਇਆ? ਤਿਰਪਮਨ ਜੋਤ ਮਰਾ, ਉਹ ਤਿੰਨਾਂ ਭਵਨਾਂ ਚ ਭਾਈ ਜਿਹੜੀ ਜੋਤ ਹੈ ਪ੍ਰਕਾਸ਼ ਕਰਨ ਵਾਲੀ, ਉਹ ਵਾਹਿਗੁਰੂ ਦੀ ਹੈ, ਜਿਹਨੇ ਚੰਦਰਮਾ ਤੇ ਸੂਰਜ ਨੂੰ ਵੀ ਪ੍ਰਕਾਸ਼ਿਆ ਹੈ। ਉੱਥੇ ਸਤਸੰਗਤ ਜੀ ਉਹਦੀ ਜੋਤ ਉਹਦੇ ਪ੍ਰਕਾਸ਼ ਦੇ ਆਸਰੇ ਤੁਹਾਨੂੰ ਗਿਆਨ ਹੈ ਕਿ ਮੈਨੂੰ ਬੜਾ ਆਨੰਦ ਆਇਆ।
ਗੁਰਮੁਖ ਹੋਏ ਸੋ ਐਨ ਨਿਰਮਲ,
ਦੇਖੋ ਹੁਣ ਗੁਰਮੁਖਾਂ ਤੇ ਮਨਮੁਖਾਂ ਦਾ ਆਪ ਜੀ ਦੱਸਦੇ ਨੇ ਅੰਤਰ। ਗੁਰਮੁਖਾਂ ਨੂੰ ਵੀ ਹਨੇਰਾ ਹੈ? ਕਹਿੰਦੇ ਨਹੀਂ। ਗੁਰਮੁਖਾਂ ਨੂੰ ਸੂਰਜ ਦੀ ਲੋੜ ਹੈ? ਨਹੀਂ। ਚੰਦਰਮਾ ਦੀ ਲੋੜ ਹੈ? ਨਹੀਂ। ਪਰਮੇਸ਼ਰ ਦਾ ਪ੍ਰਕਾਸ਼ ਚੰਦਰਮਾ ਸੂਰਜ ਫਿੱਕੇ ਪੈ ਜਾਂਦੇ ਨੇ ਉੱਥੇ। ਗੁਰਮੁਖਾਂ ਨੂੰ ਬ੍ਰਹਮ ਦਾ ਗਿਆਨ ਹੈ, ਜਿੱਥੇ ਬ੍ਰਹਮ ਗਿਆਨ ਹੈ ਉੱਥੇ ਸੂਰਜ ਚੰਦਰਮਾ ਦੀ ਤਾਂ ਲੋਈ ਕੁਝ ਨਹੀਂ ਹੈ। ਜਗਦੇ ਹਨ ਉੱਥੇ ਵੀ, ਲੇਕਿਨ ਇਹਨਾਂ ਦਾ ਮੱਧਮ ਹੈ ਸਤਸੰਗ ਜੀ ਪ੍ਰਕਾਸ਼ ਉੱਥੇ। ਕੋਟ ਸੂਰ ਨਾਨਕ ਪ੍ਰਗਾਸ, ਮਹਾਰਾਜ ਕਹਿੰਦੇ ਭਾਈ ਜਦੋਂ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਉੱਥੇ ਕਰੋੜਾਂ ਸੂਰਜਾਂ ਵਰਗਾ ਪ੍ਰਕਾਸ਼ ਹੈ। ਦੇਖ ਲਓ ਇੱਥੇ ਆਹ ਇੱਕ ਸੂਰਜ, ਫਿਰ ਉੱਥੇ ਕੀ ਕਿਹਦੀ ਗਿਣਤੀ ਚ? ਪੜੋ ਇਹੀ ਪੰਕਤੀ,
ਗੁਰਮੁਖ ਹੋਏ ਸੋ ਨਿਰਮਲ,
ਗੁਰਮੁਖ ਹੋਏ ਸੋ ਨਿਰਮਲ ਅਹਿੰਸ। ਰਾਤ ਦਿਨ ਜਿਹੜੇ ਗੁਰਮੁਖ ਨੇ ਭਾਈ, ਮੁਖੀ ਗੁਰਾਂ ਦੁਆਰਾ ਸਿੱਖਿਆ ਲੈਣ ਵਾਲੇ, ਉਨ੍ਹਾਂ ਦੇ ਅੰਦਰ ਨਿਰਮਲ ਉੱਜਲ ਪ੍ਰਕਾਸ਼ ਹੈ, ਉਨ੍ਹਾਂ ਦੇ ਅੰਦਰ ਅਗਿਆਨ ਦਾ ਹਨੇਰਾ ਨਹੀਂ।
ਮਨਮੁਖ ਰਹਿਣ ਅੰਧਾਰ,
ਮਨਮੁਖ ਨੇ ਜਿਹੜੇ ਉਨ੍ਹਾਂ ਦੀ ਜ਼ਿੰਦਗੀ ਐ ਬਤੀਤ ਹੁੰਦੀ ਜਾਂ ਹਨੇਰੀ ਰਾਤ ਵਿੱਚ ਆਪਣੇ ਸਮਾਂ ਲੰਘਦਾ ਹੁੰਦਾ, ਉਨ੍ਹਾਂ ਨੂੰ ਭੁੱਲ ਕੇ ਵੀ ਦਿਨ ਨਹੀਂ ਹੈ, ਉਨ੍ਹਾਂ ਦੇ ਅੰਦਰ ਅਗਿਆਨ ਦਾ ਹਨੇਰਾ ਹੈ। ਉੱਥੇ ਚੰਦ ਸੂਰਜ ਹੁਣੇ ਕੀ ਹੋਣੇ ਨੇ, ਵਿਰਾਗ ਦਾ ਚੰਦਰਮਾ ਨਹੀਂ ਚੜਿਆ ਉਨ੍ਹਾਂ ਦੇ ਅੰਦਰ। ਇਸੇ ਤਰ੍ਹਾਂ ਸਤਸੰਗ ਜੀ ਵਿਵੇਕ ਦਾ ਸੂਰਜ ਨਹੀਂ ਚੜਿਆ, ਵਿਰਾਗ ਤੇ ਵਿਵੇਕ ਦੇ ਸੂਰਜ ਚੜ ਜਾਣ ਫੇਰ ਬ੍ਰਹਮ ਦਾ ਪ੍ਰਕਾਸ਼ ਹੁੰਦਾ ਹੈ। ਗੁਰਬਾਣੀ ਦੇ ਆਸਰੇ ਹੀ ਮਨ ਵਿੱਚ ਵਿਰਾਗ ਪੈਦਾ ਹੋਵੇਗਾ, ਫਿਰ ਵਿਚਾਰ ਆਸਰੇ ਪ੍ਰਾਪਤ ਹੋਊ ਗੁਰਬਾਣੀ ਦੇ ਆਸਰੇ, ਫੇਰ ਉਮੀਦ ਰੱਖਾਂਗੇ ਕਿ ਬ੍ਰਹਮ ਦਾ ਪ੍ਰਕਾਸ਼ ਵੀ ਸਾਡੇ ਅੰਦਰ ਹੋ ਸਕਦਾ।
ਮਨਮੁਖ ਰਹਿਣ ਅੰਧਾਰ,
ਮਨਮੁਖਾਂ ਤਾਂ ਜ਼ਿੰਦਗੀ ਭਾਈ ਹਨੇਰੀ ਰਾਤ ਵਾਂਗੂ ਬਤੀਤ ਹੁੰਦੀ ਹੈ, ਜਿਵੇਂ ਹਨੇਰੀ ਰਾਤ ਹੱਥ ਮਾਰਿਆ ਨਹੀਂ ਜੀਂਦਾ। ਮਨਮੁਖਾਂ ਨੂੰ ਕੋਈ ਪਤਾ ਨਹੀਂ ਕਿੱਧਰੋਂ ਆਏ ਆ ਕਿੱਧਰ ਜਾਣਾ।
ਸਿੱਧ ਸਮਾਦ ਕਰ ਹੈ ਨਿਤ ਝਗੜਾ,
ਹੋਰ ਦੱਸਦੇ ਨੇ ਗੁਰੂ ਨਾਨਕ ਦੇਵ ਜੀ, ਕਹਿੰਦੇ ਭਾਈ ਇਹ ਤਾਂ ਸੰਸਾਰੀ ਜੀਵਾਂ ਦੀ ਬਾਤ ਤੁਹਾਨੂੰ ਦੱਸਦੇ ਆ, ਮਨਮੁਖਾਂ ਦੀ ਸਿੱਧ ਲੋਕ ਹਨ, ਰਿੱਧੀਆਂ ਸਿੱਧੀਆਂ ਵਾਲੇ ਤੇ ਸਮਾਧੀਆਂ ਚ ਲਾਉਣ ਵਾਲੇ, ਸਮਾਧੀਆਂ ਲਾ ਲਾ ਕੇ ਉਹ ਕੋਸ਼ਿਸ਼ ਕਰਦੇ ਨੇ ਕਿ ਬ੍ਰਹਮ ਦੀ ਪ੍ਰਾਪਤੀ ਹੋਵੇ। ਸਿੱਧ ਪੜੋ,
ਸਿੱਧ ਸਮਾਦ ਕਰ ਹੈ ਨਿਤ ਝਗੜਾ,
ਪਰ ਆਪਸ ਵਿੱਚ ਹੀ ਉਹ ਝਗੜਾ ਕਰਦੇ ਨੇ। ਕੋਈ ਕਹਿੰਦਾ ਐ ਆ ਬ੍ਰਹਮ, ਕੋਈ ਕਹਿੰਦਾ ਪਰਮੇਸ਼ਰ ਇਸ ਤਰ੍ਹਾਂ ਦਾ ਹੈ, ਕੋਈ ਕਹਿੰਦਾ ਐ ਪ੍ਰਕਾਸ਼ ਹੈ, ਕੋਈ ਕਹਿੰਦਾ ਇਸ ਤਰ੍ਹਾਂ ਦਾ ਪ੍ਰਕਾਸ਼ ਹੈ। ਉਹ ਨੇਤਾਪਤੀ ਝਗੜਾ ਝਗੜੇ ਝਗੜਿਆਂ ਚ ਪਏ ਹੋਏ ਹਨ।
ਦੋਹ ਲੋਚਨ ਕਿਆ ਹੇਰਾ,
ਕਿਉਂ ਝਗੜਿਆਂ ਚ ਪਏ ਹੋਏ ਨੇ? ਲੋਚਨ ਕਿਆ ਹੇਰਾ, ਨੇਤਰਾਂ ਦੇ ਨਾਲ ਕੀ ਦੇਖਦੇ? ਦੁਆਇਤਵਾਦ ਹੈ ਉਹਨਾਂ ਦੇ ਅੰਦਰ, ਦੁਆਇਤ ਭਾਵ ਨਾਲ ਦੁਆਇਸ਼ ਦ੍ਰਿਸ਼ਟੀ ਨਾਲ ਦੇਖਦੇ ਨੇ। ਜਿੰਨਾ ਚਿਰ ਦੁਆਇਤ ਦ੍ਰਿਸ਼ਟੀ ਆ ਉਨਾ ਚਿਰ ਝਗੜੇ ਪਏ ਹੀ ਰਹਿਣਗੇ। ਦੁਆਇਤ ਦ੍ਰਿਸ਼ਟੀ ਕਹਿੰਦੇ ਕਿਸੇ ਨੂੰ ਭਾਈ ਘਿਰਨਾ ਨਾ ਦੇਖਣਾ, ਕਿਸੇ ਨੂੰ ਪਿਆਰ ਨਾ ਦੇਖਣਾ, ਇਹਨੂੰ ਕਹਿੰਦੇ ਦੁਆਇਤ। ਜਿਹੜੇ ਗੁਰਮੁਖ ਨੇ ਉਹ ਸਾਰਿਆਂ ਦੀ ਬ੍ਰਹਮ ਦੀ ਜੋਤ ਸਮਝ ਕੇ ਦੋ ਦਿਨਗਾਂ ਨਾਲ ਨਹੀਂ ਦੇਖਦੇ। ਘਰ ਵਿੱਚ ਗ੍ਰਹਿਸਤੀਆਂ ਦੇ ਮੁਖੀ ਮੁਖਤਿਆਰ ਜਿਹੜਾ ਹੁੰਦਾ ਲਾਣੇਦਾਰ, ਜੇ ਕਿਤੇ ਫਰਕ ਪਾ ਲਵੇ ਨਿਗਾਹ ਚ ਜਦੋਂ ਹੀ ਕੜਵਾਟ ਪੈ ਜੂ ਘਰ ਵਿੱਚ, ਕਹਿੰਦੇ ਬੁੜਾ ਸਾਡਾ ਦੋ ਦਿਨ ਨਿਗਾਹ ਨਾ ਦੇਖਦਾ, ਫਲਾਣੇ ਨੂੰ ਆਹ ਦੇ ਦਿੱਤਾ ਫਲਾਣੇ ਨੂੰ ਦਿੱਤਾ ਨਹੀਂ, ਪੈ ਗਏ ਕਲੇਸ਼। ਇਸ ਕਰਕੇ ਜਿੰਨੇ ਸਿੱਧ ਸਮਾਧੀਆਂ ਲਾਉਣ ਵਾਲੇ ਨੇ ਉਨ੍ਹਾਂ ਦੇ ਅੰਦਰੋਂ ਭਾਈ ਦੁਆਇਤ ਨਹੀਂ ਗਈ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਸਿੱਖ ਦੇ ਅੰਦਰੋਂ ਦੁਆਇਤ ਕੱਢਦੇ, ਗੁਰਸਿੱਖ ਦੁਆਇਸ਼ ਨਾ ਕਿਸੇ ਨਾ ਕਰੀ। ਦੁਆਇਸ਼ ਉਦੋਂ ਫੁਰੇਗੀ ਜਦੋਂ ਆਪਣੇ ਆਪ ਨੂੰ ਕੋਈ ਚੰਗਾ ਮੰਨੇਗਾ। ਜੇ ਆਪਾਂ ਆਪਣੇ ਆਪ ਨੂੰ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਦੋ ਸਭ ਕੋਏ, ਜਿਨ ਐਸਾ ਕਰ ਬੂਝਿਆ ਵੀ ਤਾਂ ਹਮਾਰਾ ਸੋਏ, ਜਦੋਂ ਸਾਰਿਆਂ ਨਾਲ ਆਪਾਂ ਸਤਸੰਗ ਜੀ ਨੀਵੇਂ ਕਰਾਂਗੇ, ਆਪਣੇ ਭਾਦਰ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਉਹਨਾਂ ਨੂੰ ਭਾਈ ਵਾਹਿਗੁਰੂ ਤਾਰ ਦਿੰਦਾ ਹੈ। ਸਿੱਧ ਜਿਹੜੇ ਸਮਾਧੀਆਂ ਲਾ ਲਾ ਕੇ ਝਗੜੇ ਥੋੜੇ ਕੀਤੇ, ਗੁਰੂ ਨਾਨਕ ਦੇਵ ਜੀ ਨੇ ਬੜੀ ਚਰਚਾ ਕੀਤੀ, ਸਿੱਧ ਗੋਸ਼ਟ ਬਾਣੀ ਭਰੀ ਪਈ ਹੈ, ਜਪਜੀ ਸਾਹਿਬ ਦੇ ਵਿੱਚ ਬੜੇ ਪ੍ਰਸ਼ਨ ਉੱਤਰ ਕੀਤੇ। ਸੋ ਨਿਰਪਤੀ ਝਗੜੇ ਪਏ ਹੋਏ ਹਨ, ਉਨ੍ਹਾਂ ਦੀ ਦ੍ਰਿਸ਼ਟੀ ਹੈ ਜਿਹੜੀ ਉਹ ਦੁਆਇਤ ਵਾਲੀ ਹੈ।
ਅੰਤਰ ਜੋਤ ਸਬਦ ਧੁਨ ਜਾਗਾ,
ਕਹਿੰਦੇ ਜੀ ਫਿਰ ਝਗੜੇ ਨਿਬੜ ਸਕਦੇ? ਕਹਿੰਦੇ ਹਾਂ, ਅੰਤਰ ਜੋਤ ਸ਼ਬਦ ਧੁਨ ਜਾਗਾ, ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ, ਗੁਰਾਂ ਦਾ ਉਪਦੇਸ਼ ਧੁਨ ਕਹੀਏ ਪ੍ਰਗਟ ਹੋ ਜਾਵੇ ਨਾ ਹਿਰਦੇ ਚ, ਫਿਰ ਅੰਤਰ ਜੋਤ ਜਾਗਾ, ਅੰਦਰ ਸਤਸੰਗ ਜੀ ਬ੍ਰਹਮ ਦੀ ਜੋਤ ਪ੍ਰਕਾਸ਼ ਆਉਂਦੀ ਹੈ।
ਸਤਿਗੁਰ ਝਗੜ ਨਵੇਰਾ,
ਉੱਥੇ ਫਿਰ ਝਗੜੇ ਨਵੇੜਨ ਵਾਲਾ ਕੌਣ ਹੈ? ਗੁਰੂ ਨਾਨਕ ਦੇਵ ਸਾਹਿਬ ਜੀ ਹਨ। ਇਸ ਯੁਕਤੀ ਦੇ ਨਾਲ ਸਤਿਗੁਰੂ ਜੀ ਮੈਂ ਤੂੰ ਤੂੰ ਦੇ ਝਗੜੇ ਨਵੇੜ ਦਿੰਦੇ ਹਨ। ਜਿਨ੍ਹਾਂ ਗੁਰਮੁਖਾਂ ਦੇ ਸਤਿ ਝਗੜੇ ਨਵੇੜ ਦਿੱਤੇ, ਉਨ੍ਹਾਂ ਦੇ ਬਰਾਬਰ ਸਿੱਧ ਸਾਧਕ ਜਿੰਨੇ ਜਪੀ ਤਪੀ ਨੇ ਕੋਈ ਨਹੀਂ ਹੋ ਸਕਦਾ।
ਸੁਰ ਨਰ ਨਾਥ ਬੇਅੰਤ ਅਜੋਨੀ,
ਕਹਿੰਦੇ ਜੀ ਫਿਰ ਸਰੂਪ ਕਿਹਾ ਜਾ, ਤੁਸੀਂ ਯੁਕਤੀ ਤਾਂ ਦੱਸ ਦਿੱਤੀ ਵੀ ਇਹ ਸਾਧਨ ਕਰਨੇ ਚਾਹੀਦੇ ਨੇ, ਝਗੜਿਆਂ ਚ ਨਹੀਂ ਪੈਣਾ, ਪਹਿਲਾਂ ਆਪਣੀ ਦ੍ਰਿਸ਼ਟੀ ਨੂੰ ਸੋਧਣਾ ਚਾਹੀਦਾ ਹੈ ਜੇ ਭਗਤੀ ਲੈਣ ਤੇ ਲੱਗਣਾ ਹੋਵੇ। ਦੁਆਇਤ ਦ੍ਰਿਸ਼ਟੀ ਚੱਕਦੇ ਹੋ, ਦੂਸਰੇ ਪੱਖ ਵਿਚ ਉਹਦਾ ਸਰੂਪ ਤਾਂ ਆਪ ਜੀ ਕਹਿੰਦੇ ਨੇ ਭਾਈ ਸੁਰ ਨਰ ਨਾਥ ਸਾਰੇ ਦੇਵਤਿਆਂ ਦਾ ਵੀ ਆਦਮੀਆਂ ਦਾ ਵੀ ਉਹ ਨਾਥ ਸੁਆਮੀ ਹੈ ਪਰਮੇਸ਼ਰ।
ਬੇਅੰਤ ਅਜੂਨੀ,
ਅੰਤ ਤੋਂ ਰਹਿਤ ਹੈ, ਅਜੂਨਾ ਤੋਂ ਰਹਿਤ ਹੈ,
ਸੱਚ ਹੈ ਮੈਂ ਅਪਾਰਾ,
ਅਪਾਰ ਹੀ ਸੱਚ ਸਰੂਪ ਹੈ ਭਾਈ ਉਸਦਾ। ਇਹ ਨਿਸ਼ਾਨੀਆਂ ਨੇ ਵਾਹਿਗੁਰੂ ਦੀਆਂ।
ਨਾਨਕ ਸਹਿਜ ਮਿਲੇ ਜਗ ਜੀਵਨ,
ਕਹਿੰਦੇ ਜੀ ਮਿਲਦਾ ਕਿਵੇਂ ਹੈ ਫਿਰ ਪ੍ਰਾਪਤੀ? ਕਹਿੰਦੇ ਸਹਿਜ ਮਿਲੇ ਜਗ ਜੀਵਨ, ਜਗ ਦਾ ਜੀਵਨ ਰੂਪ ਹੈ, ਅੱਗੇ ਵੀ ਪ੍ਰਾਣਾਂ ਦਾ ਆਸਰਾ ਪਿੱਛੇ ਕਹਿ ਆਏ ਹੈ। ਕਹਿੰਦੇ ਮਿਲੂਗਾ ਕਿਵੇਂ? ਸਹਿਜ ਮਿਲੇ, ਆਪਣੇ ਅੰਦਰ ਹੋਵੇ ਸ਼ਾਂਤੀ, ਸਤੋ ਗੁਣ ਦੁਆਰਾ ਸ਼ਾਂਤੀ ਪ੍ਰਾਪਤ ਹੁੰਦੀ ਹੈ। ਸਤੋ ਸੰਜਾਏ ਤੇ ਗਿਆਨਾ, ਜਿੱਥੇ ਸਤੋ ਗੁਣ ਉੱਥੇ ਗਿਆਨ ਪੈਦਾ ਹੋ ਜਾਂਦਾ। ਜਿੱਥੇ ਭਾਈ ਚਾਨਣ ਹੈ ਉੱਥੇ ਕੋਈ ਚੀਜ਼ ਲੱਭਣ ਦੀ ਲੋੜ ਨਹੀਂ, ਸਾਰੀਆਂ ਸਾਹਮਣੇ ਦੀਂਦੀਆਂ ਹੁੰਦੀਆਂ। ਜਿੱਥੇ ਨਾਨਕ ਸਹਿਜ ਮਿਲੇ ਜਗ ਜੀਵਨ, ਗਿਆਨ ਦੁਆਰਾ ਵਾਹਿਗੁਰੂ ਪ੍ਰਾਪਤ ਹੁੰਦਾ ਹੈ।
ਨਦਰ ਕਰੋ ਨਿਸਤਾਰਾ,
ਨਦਰ ਕਰੋ ਨਿਸਤਾਰਾ, ਬੇਨਤੀਆਂ ਕਰੀਏ ਹੇ ਵਾਹਿਗੁਰੂ, ਗੁਰੂ ਸਰੂਪ ਧਾਰ ਕੇ ਤੁਸੀਂ ਕਿਰਪਾ ਦ੍ਰਿਸ਼ਟੀ ਜਿਹਦੇ ਤੇ ਕਰਦੇ ਹੋ ਉਹਨੂੰ ਨਿਸ ਪ੍ਰਪੰਚ ਤੋਂ ਤਾਰ ਦਿੰਦੇ ਹੋ।
ਰਾਗ ਗੁਜਰੀ ਮਹੱਲਾ ਤੀਜਾ ਘਰ ਪਹਿਲਾ,
ਦੋ ਸ਼ਬਦ ਸਤਿ ਗੁਰੂ ਨਾਨਕ ਦੇਵ ਜੀ ਦੇ ਸੰਪੂਰਨ ਹੋਏ, ਇਸੇ ਗੁਜਰੀ ਰਾਗ ਜੀ ਦੇ ਅੰਦਰ ਤੀਸਰੇ ਪਾਤਸ਼ਾਹ ਸਤਸੰਗ ਜੀ ਗੋਇੰਦਵਾਲ ਸਾਹਿਬ ਵਿਖੇ ਸੁਭਾਇਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਨੇ। ਪਹਿਲੇ ਸੁਰਤਾਲ ਵਿਚ ਗਾਇਨ ਕਰਨ ਦੀ ਸ਼ਬਦ ਦੀ ਆਗਿਆ ਹੈ, ਆਪ ਜੀ ਉਚਾਰਦੇ ਨੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਮੰਦਰ ਕਰਦੇ ਨੇ ਉਪਦੇਸ਼ ਦੇਣ ਲੱਗੇ। ਇੱਕ ਅਦਵੈਤ ਨੂੰ ਪਰਮੇਸ਼ਵਰ ਓਅੰਕਾਰ ਸਾਹਿਬ ਦਾ ਪ੍ਰਕਾਸ਼ਤਾ ਹੈ, ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ
ਹੁੰਦਾ ਜੀਵਨਾ।
ਆਪ ਜੀ ਸਤਸੰਗ ਜੀ ਮਨ ਪ੍ਰਤੀ ਉਪਦੇਸ਼ ਦੇ ਰਹੇ ਨੇ, ਆਹ ਜਿਹੜੀ ਜ਼ਿੰਦਗੀ ਸਭ ਦੀ ਬਤੀਤ ਹੋ ਰਹੀ ਹੈ ਭਾਈ, ਆਹ ਜਿਹੜਾ ਜਿਉਣਾ ਨਾ ਪਰਮੇਸ਼ਰ ਦੇ ਨਾਮ ਨੂੰ ਭੁੱਲ ਕੇ, ਉਹ ਤਾਂ ਤਰਕਾਰ ਹੀ ਹੈ। ਤਰਕਾਰ ਕਹਿੰਦੇ ਸਤਸੰਗ ਜੀ 100 ਵਾਰੀ ਫਿੱਟੇ ਮੂੰਹ ਕਹਿ ਦੇਵੇ, 100 ਗੇਰ ਲਾਣਤਾਂ ਪਾ ਦੇਵੇ ਤਾਂ ਇੱਕ ਫਿੱਟੇ ਮੂੰਹ ਹੁੰਦਾ, 100 ਗੇਰ ਫਿੱਟੇ ਮੂੰਹ ਕਹਿ ਦੇਵੇ ਸਤਸੰਗਤ ਜੀ ਇੱਕ ਤ੍ਰਿਕਾਰ ਹੁੰਦਾ। ਉਹ ਮਰ ਕਰਕੇ ਵੀ ਉਹਨਾਂ ਨੂੰ ਤ੍ਰਿਕਾਰ ਹੈ, ਬਾਣੀ ਕਰਕੇ ਵੀ ਰੋਮ ਰੋਮ ਕਰਕੇ ਤ੍ਰਿਕਾਰ ਹੈ। ਜਿਹੜੇ ਇਸ ਤਰ੍ਹਾਂ ਦਾ ਜੀਵਨ ਜਿਉਂਦੇ ਨੇ, ਅੱਗੇ ਦੱਸਦੇ ਨੇ,
ਜੇ ਤਰ ਪ੍ਰੀਤ ਨਾ ਪਾਏ,
ਜਿਹੜੇ ਜੀਵਨ ਵਿੱਚ ਹਰੀ ਦੀ ਪ੍ਰੀਤੀ ਨਹੀਂ ਨਾ ਪ੍ਰਾਪਤ ਹੋਈ, ਉਹ ਜ਼ਿੰਦਗੀ ਸੱਤਵੀਂ ਤ੍ਰਿਕਾਰ ਹੈ। ਲਾਣਤਾਂ ਨੇ ਉਸ ਜ਼ਿੰਦਗੀ ਨੂੰ, ਮਾਨਸ ਦੇਹੀ ਮਿਲ ਗਈ, ਬਤੀਤ ਹੋ ਰਹੀ ਹੈ, ਖਾ ਪੀ ਕੇ ਸਾਰਾ ਸਮਾਂ ਲੰਘਾ ਰਹੇ ਹਾਂ, ਲੇਕਿਨ ਹਰੀ ਦੀ ਪ੍ਰੀਤੀ ਪ੍ਰਾਪਤੀ ਨਹੀਂ ਹੋਈ। ਜੇ ਹਰੀ ਦੀ ਪ੍ਰੀਤੀ ਨਹੀਂ ਨਾ ਅੰਦਰ, ਇਹੋ ਜਿਹੇ ਜੀਵਨ ਨੂੰ ਤ੍ਰਿਕਾਰ ਹੈ।
ਜਿੱਤ ਕੰਮ ਹਰ ਵਿਸਰੈ,
ਜਿੱਤ ਕੰਮ ਹਰ ਵਿਸਰੈ, ਜਿਹੜੇ ਕੰਮ ਕਰਦੇ ਆ ਭੁੱਲ ਜਾਵੇ ਪਰਮੇਸ਼ਰ,
ਦੂਜੇ ਲਗਾ ਜਾਏ,
ਦੂਸਰੇ ਪੁੱਠੇ ਪਾਸੇ ਲੱਗ ਜਾਏ, ਉਹ ਕੰਮ ਨੂੰ ਵੀ ਤ੍ਰਿਕਾਰ ਹੈ, ਉਹ ਕੰਮ ਵੀ ਛੱਡ ਦਿਓ। ਜਿਹੜੇ ਕੰਮ ਕਰਨੇ ਮਾਤਰ ਸੇ ਪਰਮੇਸ਼ਰ ਭੁੱਲਦਾ ਹੈ, ਉਹ ਕੰਮ ਵੀ ਨਿਖਿੱਧ ਹੈ, ਉਹ ਕਰਨ ਦੀ ਲੋੜ ਨਹੀਂ, ਉਹ ਜੀਵਨ ਦੀ ਵੀ ਲੋੜ ਨਹੀਂ, ਜਿੱਥੇ ਪਰਮੇਸ਼ਰ ਦੀ ਸੱਚੀ ਪ੍ਰੀਤੀ ਖਤਮ ਹੋ ਜਾਂਦੀ ਹੈ।
ਐਸਾ ਸਤਿਗੁਰ ਸੇਵੀਐ ਮਨਾ,
ਜੇ ਮੇਰੇ ਪਿਆਰੇ ਮਨ ਨਾਲੋਂ ਵੀ ਗੁਰਸਿੱਖ ਪ੍ਰੇਮੀ ਹੋ, ਗੁਰੂ ਅਮਰਦਾਸ ਜੀ ਤੁਹਾਨੂੰ ਆਪ ਜੀ ਦਾ ਜੀਵਨ ਹੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਿਆ ਹੋਇਆ, ਜਿਨ੍ਹਾਂ ਨੇ ਭਾਈ ਜਿਨ੍ਹੀ ਤੁਧਨੂੰ ਧੰਨ ਕਿਹਾ ਤਿੰਨ ਜਮ ਨੇੜ ਨਾ ਆਇਆ। ਇਹ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕੇਰਾ ਕਹਿਤਾ ਧੰਨ ਗੁਰੂ ਅਮਰਦਾਸ ਸਾਹਿਬ ਜੀ, ਉਨ੍ਹਾਂ ਦੇ ਨੇੜੇ ਜਮ ਨਹੀਂ ਆਇਆ। ਇੰਨੀ ਵੱਡੀ ਬਰਕਤ ਗੁਰੂ ਅਮਰਦਾਸ ਤੀਸਰੇ ਸਰੂਪ ਵਿੱਚ ਹੈ, ਆਪ ਜੀ ਦਾ ਇੰਨਾ ਦਿਆਲੂ ਕਿਰਪਾਲੂ ਸੁਭਾਅ, ਸੁਗਮਤਾਈ ਨਹੀਂ ਸੀ, ਸਾਰਿਆਂ ਪ੍ਰੇਮੀਆਂ ਦੀਆਂ ਝੋੜੀਆਂ ਭਰ ਭਰ ਕੇ ਤੋਰਦੇ, ਕਿਸੇ ਨੂੰ ਖਾਲੀ ਨਹੀਂ ਸੀ ਤੋਰਦੇ। ਬਾਬਾ ਬੁੱਢਾ ਸਾਹਿਬ ਜੀ ਨੇ ਛੇਵੇਂ ਪਾਤਸ਼ਾਹ ਨੂੰ ਦੱਸਿਆ ਸੀ ਹਰਗੋਬਿੰਦਪੁਰੇ, ਗੁਰੂ ਹਰਗੋਬਿੰਦ ਸਾਹਿਬ ਜੀ ਦੀਵਾਨ ਸਜਿਆ ਹੋਇਆ, ਬਾਬਾ ਬੁੱਢਾ ਜੀ ਨੂੰ ਕਹਿਣ ਲੱਗੇ, ਬਾਬਾ ਜੀ ਤੁਸੀਂ ਪਹਿਲੇ ਸਾਰਿਆਂ ਗੁਰੂਆਂ ਦੇ ਦਰਸ਼ਨ ਕੀਤੇ, ਕਿਰਪਾ ਕਰਕੇ ਉਹਨਾਂ ਦੇ ਕੋਈ ਬਚਨ ਹੀ ਸੁਣਾ ਦਿਓ, ਤੁਸੀਂ ਅੱਖੀਂ ਦੇਖਦੇ ਰਹੇ। ਬਾਬਾ ਬੁੱਢਾ ਜੀ ਹੱਥ ਜੋੜ ਕੇ ਕਹਿੰਦੇ, ਮਹਾਰਾਜ ਮੈਨੂੰ ਭੁਲੇਖਾ ਕਿਉਂ ਪਾਉਂਦੇ ਹੋ, ਤੁਸੀਂ ਉਹੀ ਸਰੂਪ ਹੋ, ਤੁਹਾਨੂੰ ਮੈਂ ਬਾਲਕ ਰੂਪ ਨਹੀਂ ਦੇਖਦਾ, ਮੈਂ ਤੁਹਾਨੂੰ ਆਪਣੇ ਬਾਕ ਨਾਲ ਪ੍ਰਗਟ ਕੀਤੇ ਹੋਏ ਨਹੀਂ ਸਮਝਦਾ ਵੀ ਮੇਰੇ ਬਣਨਾ ਤੁਸੀਂ ਪੈਦਾ ਹੋਏ ਹੋ, ਇਹ ਤਾਂ ਕੌਤਕ ਵਰਤਾਇਆ ਤੁਸੀਂ, ਤੁਹਾਨੂੰ ਕੀ ਭੁੱਲਿਆ ਹੋਇਆ ਕਿ ਗੁਰੂ ਨਾਨਕ ਰੂਪ ਵਿੱਚ ਕੀ ਕੀਤਾ ਸੀ, ਗੁਰੂ ਅੰਗਦ ਰੂਪ ਵਿੱਚ ਕੀ ਪਰਉਪਕਾਰ ਕੀਤਾ, ਸਭ ਜਾਣਦੇ ਹੋ, ਪਰ ਮੈਂ ਮਹਾਰਾ ਆਪਦੇ ਦਰ ਦਾ ਸਿੱਖ ਹਾਂ, ਸਿੱਖ ਦਾ ਫਰਜ਼ ਹੈ ਗੁਰੂ ਦਾ ਕਹਿਣਾ ਨਹੀਂ ਬੋਲਣਾ, ਤੁਸੀਂ ਹੁਕਮ ਕਰ ਰਹੇ ਹੋ ਮੈਂ ਦੱਸ ਦਿੰਦਾ, ਪਰ ਪਤਾ ਤੁਹਾਨੂੰ ਪਹਿਲਾਂ, ਆ ਸਿੱਖ ਸੰਗਤਾਂ ਨੂੰ ਮਹਾਰਾ ਦੱਸਣ ਵਾਸਤੇ ਤੁਸੀਂ ਮੇਰੇ ਕੋਲੋਂ ਮੂੰਹੋਂ ਕਹਾਉਣਾ ਚਾਹੁੰਦੇ ਹੋ। ਐ ਹੱਥ ਜੋੜ ਕੇ ਸਤਸੰਗੀ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ, ਮਹਾਰਾਜ ਸਤਿਗੁਰੂ ਨਾਨਕ ਦੇਵ ਜੀ ਨੇ ਬੜੀ ਕਮਾਈ ਕੀਤੀ, ਰੇਤ ਅੱਖ ਆਹਾਰ ਕਰ ਰੋਡਾਂ ਦੀ ਗੁਰ ਕਰੀ ਵਿਛਾਈ, ਰਾਤ ਨੂੰ ਰੋਡਾਂ ਤੇ ਪੈ ਜਾਣਾ ਬਈ ਨੀਂਦ ਨਾ ਆਵੇ, ਬੈਠੇ ਰਹਿਣਾ, ਅੱਖਾਂ ਦੀਆਂ ਕੁਕੜੀਆਂ ਖਾ ਲੈਣੀਆਂ, ਰੇਤੇ ਦਾ ਫੱਕਾ ਮਾਰ ਲੈਣਾ, ਪਰ ਨਾਮ ਬੜਾ ਜਪਿਆ। ਉਹ ਜਿੰਨੀ ਕਮਾਈ ਸੀ ਗੁਰੂ ਅੰਗਦ ਦੇਵ ਜੀ ਦੀ ਝੋਲੀ ਚ ਪਾ ਦਿੱਤੀ, ਗੁਰੂ ਅੰਗਦ ਦੇਵ ਜੀ ਨੇ ਇੰਨੀ ਸਾਂਭ ਕੇ ਰੱਖੀ, ਭੋਰਾ ਨਹੀਂ ਖਰਚੀ, ਖੰਡੂਰੀਏ ਮੀਂਹ ਨਹੀਂ ਸੀ ਪੈਂਦਾ, ਬੌਲਦ ਨਹਿਰਾ ਜੱਟ ਖਹਿਰਾ, ਕਹਾਵਤ ਹੈ ਖਹਿਰੇ ਗੋਦੇ ਜੱਟ ਵੀ ਅੜਬ, ਬੌਲਦ ਵੀ ਇਹ ਨਾਰਾ ਹੁੰਦਾ ਕਹਿੰਦੇ ਮਾਰਦਾ ਬਹੁਤ ਹੁੰਦਾ। ਮਹਾਰਾਜ ਦੇ ਸਾਹਮਣੇ ਆ ਗਏ ਜੋਗੀ ਦੇ ਚੱਕੇ ਹੋਏ, ਨਿਕਲ ਜਾਓ ਸਾਡੇ ਪਿੰਡੋਂ, ਗ੍ਰਸਤੀ ਹੋ ਕੇ ਇੱਥੇ ਪੂਜਾ ਕਰਾਉਂਦੇ ਹਾਂ ਲੋਕਾਂ ਤੋਂ, ਅਸੀਂ ਨਹੀਂ ਤੁਹਾਨੂੰ ਮੰਨਦੇ, ਸਾਡੇ ਪਿੰਡ ਮੀਂਹ ਨਹੀਂ ਪੈਂਦਾ, ਇੱਥੇ ਕਿੱਥੇ ਤੁਸੀਂ ਪੂਜਾ ਸ਼ੁਰੂ ਕਰੀ ਹੈ। ਮਹਾਰਾਜ ਹੱਥ ਜੋੜ ਕੇ ਕਹਿੰਦੇ, ਅੱਛਾ ਭਾਈ ਜੇ ਮੇਰੇ ਜਾਣ ਨਾਲ ਤੁਹਾਡੇ ਪਿੰਡ ਸੁੱਖ ਹੋ ਜਾਵੇ, ਮੀਂਹ ਪੈ ਜੇ ਮੈਂ ਚਲਿਆ ਜਾਂਦਾ। ਆਪ ਜੀ ਉੱਠ ਕੇ ਤੁਰ ਗਏ, ਕੀ ਨਹੀਂ ਸੀ ਕੋਲੇ ਸਤਸੰਗਤ ਜੀ, ਭਾਵੇਂ ਨਦੀਆਂ ਵਗਾ ਦਿੰਦੇ ਉੱਥੇ, ਪਰ ਭਾਣਾ ਮੰਨਿਆ, ਉਹ ਜਿਹੜੀ ਕਮਾਈ ਗੁਰੂ ਨਾਨਕ ਦੇਵ ਜੀ ਕੀਤੀ ਸੀ ਸਾਂਭ ਕੇ ਰੱਖੀ, ਭੋਰਾ ਨਹੀਂ ਕਰਤੀ। ਬਾਬਾ ਬੁੱਢਾ ਜੀ ਦੱਸਦੇ ਨੇ, ਕਹਿੰਦੇ ਮਹਾਰਾਜ ਜਦੋਂ ਉਹੀ ਸਮਾਂ ਆਇਆ, 12 ਸਾਲ ਸੇਵਾ ਕੀਤੀ ਗੁਰੂ ਅਮਰਦਾਸ ਜੀ ਨੇ, ਪ੍ਰਸੰਨ ਹੋ ਕੇ ਆਪ ਜੋਤੀ ਜੋਤ ਸਮਾ ਗਏ, ਉਹ ਸਾਰੀ ਕਮਾਈ ਟਿੱਕੀ ਟਕਾਈ ਗੁਰੂ ਨਾਨਕ ਦੇਵ ਜੀ ਆਲੀ ਗੁਰੂ ਅੰਗਦ ਦੇਵ ਜੀ ਝੋਲੀ ਚ ਪਾ ਦਿੱਤੀ ਆਪਨੇ ਗੁਰੂ ਅਮਰਦਾਸ ਜੀ ਨੇ। ਫਿਰ ਅਸਚਰਜ ਕੌਤਕ ਦੇਖਿਆ ਗੋਇੰਦਵਾਲ ਸਾਹਿਬ, ਇਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ, ਇਹਨਾਂ ਨੇ ਕੋਈ ਖਾਲੀ ਮੋੜਿਆ ਹੀ ਨਹੀਂ। ਇੱਕ ਹੱਥ ਨਾਲ ਦੁਨੀਆਂ ਵੰਡਦੀ ਹੈ, ਇਹਨਾਂ ਨੇ ਦੋਨਾਂ ਹੱਥਾਂ ਨਾਲ 22 ਮੰਜੀਆਂ ਹੋਰ ਜੋ ਜੋ ਵੀ ਗੁਰਸਿੱਖ ਆਉਂਦਾ ਸਭ ਨੂੰ ਬ੍ਰਹਮ ਗਿਆਨੀ ਬਣਾਈ ਜਾਂਦੇ, ਸਭ ਨੂੰ ਬਖਸ਼ਾਂ ਦੇਈ ਜਾਂਦੇ। ਮੇਰੇ ਮਨ ਵਿਚ ਬਾਬਾ ਬੁੱਢਾ ਜੀ ਕਹਿੰਦੇ, ਹੇ ਮਹਾਰਾਜ, ਇੱਕ ਦਿਨ ਵਿਚਾਰ ਆਈ ਇਹ ਤਾਂ ਕਮਾਈ ਲੁਟਾ ਦੇਣਗੇ। ਜਿਵੇਂ ਅੱਜ ਕੱਲ ਵੀ ਆ ਸੁਣਿਆ, ਕਹਿੰਦੇ ਜੀ ਫਲਾਣੇ ਤੋਂ ਲੈਚੀਆਂ ਦਿੰਦੇ ਐ, ਫਲਾਣੇ ਤੋਂ ਪਾਣੀ ਕਰਕੇ ਦਿੰਦੇ ਐ, ਵੀ ਇਹ ਪਖੰਡ ਹੈ ਜਾਂ ਕੀ ਹੈ? ਉਹ ਭਾਈ ਆਪਦੀ ਕਮਾਈ ਹੈ, ਕੋਈ ਸ਼ਬਦ ਦਾ ਕਿਸੇ ਨੇ ਸਾਧਨ ਕੀਤਾ, ਉਹ ਮੁੱਕ ਜਾਂਦਾ। ਫਿਰ ਉਹ ਕੀ ਕਰਦੇ ਨੇ ਨਾ, ਮੁੱਕਣ ਦੇ ਡਰ ਤੋਂ ਫਿਰ ਉਹ ਕਰਦੇ ਹੀ ਰਹਿੰਦੇ ਨੇ ਗਾਏ ਬਗਾਏ। ਰਾਤ ਨੂੰ ਇੱਕ ਮਾਲਾ ਫੇਰ ਲਈ, ਕਦੇ 10 ਮਾਲਾ ਫੇਰ ਲਈਆਂ ਵੀ ਮੁੱਕ ਨਾ ਜਾਵੇ। ਜਿਵੇਂ ਗ੍ਰਹਿਸਥੀ ਘਰ ਵਿਚ ਪੈਸੇ ਖਰਚਦਾ ਵੀ ਹੈ, ਨਾਲ ਦੀ ਨਾਲ ਪਿੱਛੇ ਨੂੰ ਵੀ ਝਾਕਦਾ ਕਿੱਥੋਂ ਕਮਾ ਕੇ ਲਿਆਉਂ, ਕਮਾਈ ਵੀ ਜਾਂਦਾ ਨਾਲ ਦੀ ਨਾਲ ਗਾਹਾਂ ਵੀ ਕਰੀ ਜਾਂਦਾ। ਇਸੇ ਤਰ੍ਹਾਂ ਇਹਨਾਂ ਦੀ ਸਤਸੰਗ ਦੀ ਹਾਲਤ ਹੈ। ਸੋ ਇਹ ਨਹੀਂ ਹੈ ਵੀ ਸ਼ਬਦ ਸਤਸੰਗ ਜੀ ਫਲੀਭੂਤ ਨਹੀਂ ਹੁੰਦਾ, ਪਰ ਇਸ ਲੋਟ ਧ੍ਰਿਗਤ ਇਹਨਾਂ ਦਾ ਜੀਵ ਆ ਜੇ ਲਿਖ ਲਿਖ ਵੇਚੇ ਨਾ। ਖੇਤੀ ਜਨ ਕੀ ਉਜੜੇ ਖਲਵਾੜੇ ਕਿਆ ਥਾਂ, ਜਿਹਦੀ ਖੇਤੀ ਉਜੜਗੀ ਖਲਵਾੜੇ ਚ ਕੀ ਲਿਆਊਗਾ ਉਹ। ਇਹ ਆਗਿਆ ਨਹੀਂ ਮਹਾਰਾਜ ਦੀ ਇਸ ਲੋੜ ਵਰਤਣ ਦੀ। ਸੋ ਸਤਸੰਗ ਜੀ ਆਪ ਜੀ ਨੇ ਜਦੋਂ ਸਾਰੀਆਂ ਸੰਗਤਾਂ ਨੂੰ ਨਾਮ ਦਾ ਦਾਨ ਵੰਡਿਆ, ਬਾਬਾ ਬੁੱਢਾ ਜੀ ਕਹਿੰਦੇ ਮੈਂ ਇੱਕ ਦਿਨ ਸਮਾਧੀ ਲਾ ਕੇ ਦੇਖਿਆ ਬਈ ਗੁਰੂ ਨਾਨਕ ਦੇਵ ਜੀ ਦਾ ਖਜ਼ਾਨਾ ਕਿਤੇ ਸਾਰਾ ਹੀ ਤਾਂ ਨਹੀਂ ਵੰਡ ਦਿੱਤਾ, ਮੁੱਕ ਤਾਂ ਨਹੀਂ ਜਾਊਗਾ। ਜਦ ਗੁਰੂ ਹਰਗੋਬਿੰਦ ਸਾਹਿਬ ਜੀ ਮੈਂ ਸਮਾਧੀ ਲਾ ਕੇ ਦੇਖਿਆ, ਟੋਟ ਨਾ ਆਵੇ ਵੱਧ ਦੋ ਜਾਈ, ਜਿੰਨਾ ਬਣਦੇ ਨੇ 10 ਗੁਣਾ ਹੋਰ ਵੱਧਦਾ ਹੀ ਜਾਂਦਾ ਹੈ, ਮੁੱਕੇ ਹੀ ਨਹੀਂ। ਇਹ ਹੈ ਅਮੁੱਕ ਖਜ਼ਾਨਾ। ਪਰ ਤੱਕ ਤੁਸੀਂ ਆਪਣੀ ਜ਼ਿੰਦਗੀ ਦੇ ਵਿਚ ਵੀ ਦੇਖ ਲਿਓ, ਬੇਅੰਤ ਸਾਧੂ ਸੰਤ ਹਨ ਜਿੰਨੇ ਕਿਣਕਾ ਕਿਣਕਾ ਕਮਾਈ ਕਰਦੇ, ਇੱਕ ਪੀੜ੍ਹੀ, ਦੋ ਪੀੜ੍ਹੀ, ਤੀਜੀ ਪੀੜ੍ਹੀ ਦੇ ਖਤਮ, ਕਵੇਟੀਆਂ ਬਣ ਜਾਂਦੀਆਂ ਪਏ, ਝਗੜੇ ਪੈਂਦੇ, ਸਾਧੂ ਦੋ ਪੀੜ੍ਹੀਆਂ ਦੇ ਗਾਂ ਲੰਘ ਜਾਂਦੇ। ਲੇਕਿਨ ਗੁਰੂ ਘਰ ਦੀ ਕਮਾਈ ਗੁਰੂ ਨਾਨਕ ਦੇਵ ਦਸਵੇਂ ਪਾਤਸ਼ਾਹ ਦੀ, ਉਸੇ ਤਰ੍ਹਾਂ ਭਾਈ ਪ੍ਰਤਾਪ ਘਟਿਆ ਕਦੇ ਸਥਾਨਾਂ ਦਾ, ਉਸੇ ਤਰ੍ਹਾਂ ਸਤਸੰਗਤ ਜੀ ਇਹ ਕਮਾਈ ਮਹਾਰਾਜ ਦੀ ਕਲਯੁਗ ਦੇ ਸਮੇਂ ਚ ਘਟੇਗੀ ਨਹੀਂ, ਵਧੇਗੀ। ਸੋ ਜੇ ਕਿਸੇ ਨੇ, ਜਿਹੜਾ ਬੱਚਾ ਸਮਝਦਾ ਮੇਰੇ ਬਾਪ ਦੀ ਇੰਨੀ ਪ੍ਰਾਪਰਟੀ ਹੈ ਇਹ ਨਾ ਘਟੇ, ਤਾਂ ਉਹ ਮਾਇਆ ਬਾਹਰੋਂ ਕਮਾ ਕੇ ਲਿਆ ਕੇ ਪਿਓ ਨੂੰ ਦਿੰਦਾ। ਜਿਹੜਾ ਨਲਾਇਕ ਹੁੰਦਾ ਹੈ ਉਹ ਕਹਿੰਦਾ ਪਿਓ ਦੀ ਬਥੇਰੀ ਲਿਆ ਮੈਂ ਲੁੱਟ ਲਵਾਂ ਖਾ ਲਾ, ਉਹ ਘਟਾਉਂਦਾ। ਜਿਹੜਾ ਵਧਾਉਂਦਾ ਉਹਨੂੰ ਲਾਇਕ ਕਹਿੰਦੇ ਨੇ, ਜਿਹੜਾ ਘਟਾਉਂਦਾ ਉਹ ਨਲਾਇਕ ਕਹਿੰਦੇ ਹੈ। ਹੁਣ ਆਪਾਂ ਦੇਖਣਾ ਵੀ ਅਸੀਂ ਨਲਾਇਕ ਬਣਨਾ ਕਿ ਲਾਇਕ ਬਣਨਾ। ਜਿਹੜਾ ਗੁਰੂ ਕਾ ਸਿੱਖ ਨਿੱਤ ਕਰਮ ਰੋਜ਼ ਬਾਣੀ ਪੜ੍ਹਦਾ ਹੈ, ਉਹਦਾ ਇਕੱਲੇ ਦਾ ਭਲਾ ਨਹੀਂ, ਸਾਰੇ ਪੰਥ ਵਿੱਚ ਬਰਕਤ ਆਉਂਦੀ ਹੈ। ਜਿੰਨੇ ਜਿੰਨੇ ਗੁਰੂ ਕੇ ਸਿੱਖ ਅੰਮ੍ਰਿਤਾ ਧਾਰੀ ਹੋ ਕੇ ਕਮਾਈ ਕਰਨਗੇ, ਉਹਨਾਂ ਨੇ ਵੀ ਆਪਣਾ ਜਨਮ ਸਫਰਾ ਕਰ ਲੈਣਾ, ਸਮੁੱਚੇ ਵੀ ਸਤਸੰਗੀ ਪੰਥ ਦੇ ਅੰਦਰ ਨਿਗਰਤਾ ਆਵੇਗੀ, ਅਸੀਂ ਪਖੰਡੀ ਭੇਖੀ ਨਹੀਂ ਰਹਾਂਗੇ। ਉਹ ਸਾਰੀ ਬਰਕਤ ਗੁਰੂ ਨਾਨਕ ਦੇਵ ਜੀ ਦੇ ਖਜ਼ਾਨੇ ਦੀ ਸਤਸੰਗ ਦੀ ਜਮ੍ਹਾਂ ਹੋਣੀ ਹੈ। ਇਸ ਕਰਕੇ ਜਿਸ ਨੇ ਇਹ ਗੁਰੂ ਨਾਨਕ ਦੇਵ ਜੀ ਫੁਲਵਾੜੀ ਹਰੀ ਭੁਰੀ ਜਿਹੜਾ ਗੁਰਸਿੱਖ ਦੇਖਦਾ ਭਾਵਨਾ ਵਾਲਾ, ਉਹ ਆਪਦਾ ਭਾਈ ਜਪ ਤਪ ਨਾ ਕਦੇ ਵੀ ਛੱਡੇ, ਤਾਂ ਕਹਿੰਦੇ ਧ੍ਰਿਗ ਅਵੇਹਾ ਜੀਵਣਾ ਜਿੱਤ ਹਰ ਪ੍ਰੀਤ ਨਾ ਪਾਏ। ਜੀਵਨ ਤਾਂ ਭਾਈ ਸਭ ਦੇ ਤੁਰੇ ਜਾਂਦੇ ਨੇ, ਪਰ ਤਰਕਾਰ ਆ ਇਹੋ ਜਿਹੀ ਜ਼ਿੰਦਗੀ, ਖਾਂਦਿਆਂ ਖਾਂਦਿਆਂ ਮੋਹ ਘਟਾ, ਪਹਿਨਦਿਆਂ ਸਭ ਅੰਗ, ਨਾਨਕ ਧ੍ਰਿਗਤ ਨਾ ਦਾ ਜੀਵਿਆਂ ਦੇ ਸੱਚ ਨਾ ਲੱਗੋ ਰੰਗ। ਜਿਨ੍ਹਾਂ ਨੂੰ ਸੱਚੇ ਨਾਮ ਨਾਲ ਪ੍ਰੇਮ ਨੇ ਉਨ੍ਹਾਂ ਨੇ ਕੀ ਖਾ ਲਿਆ ਸਤਸੰਗਤ ਜੀ, ਦੰਦ ਘਸ ਗਏ ਪੱਥਰ ਵਰਗੇ, ਸਾਰਾ ਸਰੀਰ ਪਦਾਰਥਾਂ ਨੇ ਖਾ ਲਿਆ। ਭਰਤੀ ਨੇ ਕਿਹਾ ਸੁਭੋਗੋ ਨਾ ਭੁਗਤਾ ਬਈ ਮੇ ਭੁਗਤਿਆ, ਸਕਾਲੋ ਨਾ ਜਾਤੋ ਬਈ ਮੇ ਜਾਤਿਆ। ਕਹਿੰਦਾ ਮੈਂ ਸਮ ਕਹਿੰਦਾ ਸੀ ਸਮਾਂ ਲੰਘ ਚੱਲਿਆ, ਸਮਾਂ ਲੰਘ ਚੱਲਿਆ, ਸਮਾਂ ਤਾਂ ਰਾਤ ਦਿਨ ਹੋ ਜਾ ਮਹੀਂ ਲੰਘ ਚੱਲਿਆ। ਕਹਿੰਦਾ ਮੈਂ ਕਹਿੰਦਾ ਸੀ ਆਹ ਪਦਾਰਥ ਖਾ ਲਿਆ, ਆਹ ਪਦਾਰਥ ਖਾ ਲਿਆ, ਪਦਾਰਥ ਨਹੀਂ ਖਾਧੇ, ਪਦਾਰਥਾਂ ਨੇ ਮੇਰਾ ਸਰੀਰ ਖਾ ਲਿਆ, ਰੋਗੀ ਬਣਾ ਕੇ ਬੋਧਾ ਕਰਕੇ ਰੱਖ ਦਿੱਤਾ। ਹੋਰ ਸਾਰੇ ਅੰਗ ਕੋਮਲ ਨੇ, ਪੱਥਰ ਵਰਗੇ ਦੰਦ ਹੁੰਦੇ ਉਹ ਵੀ ਖੇਡ ਕੇ ਰੱਖਦੇ ਕਿ ਨਹੀਂ ਪਦਾਰਥਾਂ ਨੇ। ਪਾਣੀ ਕਿੰਨਾ ਕੋਮਲ ਹੁੰਦਾ ਹੈ, ਜਿਹੜੇ ਪੱਥਰ ਦੇ ਉੱਤੇ ਦੀ ਚੱਲਦਾ ਪੱਥਰ ਚ ਡੀਕਾ ਪਾ ਕੇ ਰੱਖ ਦਿੰਦਾ। ਇਸ ਕਰਕੇ ਸਤਸੰਗਤ ਜੀ ਤਰਕਾਰ ਹੈ ਉਸ ਵਿਅਕਤੀ ਦਾ ਜੀਵਨ ਜਿਹੜਾ ਸੱਚਮੀ ਧਰਮ ਦੇ ਦਾਇਰੇ ਚ ਆ ਕਰਕੇ ਆਪਦੇ ਧਰਮ ਕਰਮ ਤੋਂ ਪਿੱਛੇ ਰਹਿੰਦਾ ਹੈ,
ਐਸਾ ਸਤਿਗੁਰ ਸੇਵੀਐ ਮਨਾ।
ਜੇ ਮੇਰੇ ਪਿਆਰੇ ਮਨ ਨਾਲੋਂ ਵੀ ਪਿਆਰੇ ਗੁਰੂ ਕੇ ਸਿੱਖੋ, ਐਸੇ ਸਤਿਗੁਰੂ ਪਰਉਪਕਾਰੀ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਹਨ, ਉਨ੍ਹਾਂ ਦੀ ਉਪਾਸ਼ਨਾ ਕਰੋ, ਭਗਤੀ ਕਰੋ।
ਜਿਤ ਸੇਵਿਆ ਗੋਬਿੰਦ ਪ੍ਰੀਤ ਉਪਜੈ।
ਜਿਨ੍ਹਾਂ ਦੀ ਸੇਵਾ ਕਰਨੇ ਮਾਤਰ ਸੇ ਕੀ ਫਲ ਮਿਲੇਗਾ? ਵਾਹਿਗੁਰੂ ਨਾਲ ਪ੍ਰੀਤੀ ਤੁਹਾਡੇ ਅੰਦਰ ਪ੍ਰਗਟ ਹੋ ਜਾਵੇਗੀ, ਜੇ ਨਹੀਂ ਹੈ ਤਾਂ ਉਹ ਸਤਸੰਗਤ ਜੀ ਪੈਦਾ ਹੋ ਜਾਵੇਗੀ। ਸੰਗਤ ਚ ਆਉਣ ਨਾਲ ਸੇਵਾ ਕਰਾਂਗੇ, ਸਿੱਖਾਂ ਦੀ ਸੰਗਤ ਕਰਾਂਗੇ, ਵਾਹਿਗੁਰੂ ਦੀ ਪ੍ਰੀਤੀ ਅੰਦਰੋਂ ਪ੍ਰਗਟ ਹੋਣ ਲੱਗ ਜੂਗੀ। ਜਿਸ ਸੇਵਾ ਕਰਕੇ ਗੁਰੂ ਦੀ ਹਰੀ ਦੀ ਪ੍ਰੀਤੀ ਪੈਦਾ ਹੁੰਦੀ ਹੈ,
ਅਵਰ ਵਿਸਰ ਸਭ ਜਾਏ।
ਹੋਰ ਜਿਹੜੀ ਪਦਾਰਥਾਂ ਦਾ ਮੋਹ ਹੈ, ਇਧਰ ਉਧਰ ਮਾਇਆ ਦਾ ਮੋਹ ਹੈ, ਉਹ ਭੁੱਲ ਜਾਂਦਾ ਹੈ।
ਹਰ ਸੇਤੀ ਚਿੱਤ ਗੈ ਰਹੇ।
ਹਰੀ ਦੇ ਨਾਲ ਸਤਸੰਗ ਜੀ, ਹਰੀ ਦੇ ਨਾਮ ਵਿਚ ਚਿੱਤ ਜੁੜ ਜਾਂਦਾ ਹੈ। ਜਿਹੜਾ ਕਹਿੰਦੇ ਜੁੜਦਾ ਨਹੀਂ ਸੇਵਾ ਕਰਦਿਆਂ ਕਰਦਿਆਂ, ਇਹ ਨਹੀਂ ਪਤਾ ਲੱਗਦਾ ਵੀ ਨਾਮ ਨੂੰ ਪਕੜ ਲਿਆ ਮਨ ਨੇ ਕਿ ਨਾਮ ਨੇ ਮਨ ਨੂੰ ਪਕੜ ਲਿਆ, ਇਹ ਨੀ ਪਤਾ ਲੱਗਦਾ।
ਜਰਾ ਕਾ ਭਾਉ ਨਾ ਹੋਵੇ।
ਫਿਰ ਹੋਰ ਕੀ ਲਾਭ ਹੁੰਦਾ? ਜਰਾ ਕਾ ਭਾਉ ਨਾ ਹੋਵੇ, ਵਡੇਪੇ ਦਾ ਭੈ ਨੀ ਹੁੰਦਾ ਹੈ ਫਿਰ, ਕਿ ਮੈਂ ਹੁਣ ਬੁੜਾ ਹੋ ਗਿਆ ਬਾਈ ਬਸ ਆ ਗਏ ਦਿਨ ਮੇਰੇ। ਨਹੀਂ, ਗੁਰਮੁਖ ਬੁੱਢੇ ਕਦੇ ਨਾਹੀਂ ਜਿਨ ਅੰਤਰ ਸੁਰਤ ਗਿਆ, ਉਹ ਗੁਰਮੁਖ ਕਦੇ ਬੁੱਢੇ ਨੀ ਹਨ।
ਜੀਵਨ ਪਦਵੀ ਪਾਏ।
ਉਹ ਜੀਵਨ ਪਦਵੀ ਸਤਿ ਜੀਵਨ ਮੁਕਤੀ ਦੀ ਪਦਵੀ ਐਸ ਘਰ ਵਿਚ ਗੁਰੂ ਸਾਹਿਬ ਕੋਲੋਂ ਪ੍ਰਾਪਤ ਹੋ ਜਾਂਦੀ ਹੈ।
ਰਹਾਓ ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ।
ਰਹਾਓ ਸਾਈ ਦੇ ਕੇ ਕਹਿੰਦੇ ਭਾਈ, ਗੋ ਇੰਦਰੀਆਂ ਦਾ ਜੋ ਗੰਦ ਪ੍ਰਕਾਸ਼ ਵਾਹਿਗੁਰੂ ਹੈ, ਉਹਦੇ ਇੱਕ ਸਹਿਜ ਉਪਜਿਆ, ਉਹਦਾ ਗਿਆਨ ਪ੍ਰਗਟ ਹੋਇਆ ਹੈ।
ਵੇਖ ਜੈਸੀ ਭਗਤ ਬਣੀ।
ਕਿਵੇਂ ਉਹ ਪ੍ਰੀਤੀ ਦਾ ਫਲ ਕੀ ਮਿਲਿਆ ਸੇਵਾ ਦਾ, ਦੇਖੋ ਫਿਰ ਕੈਸੀ ਭਗਤੀ, ਪ੍ਰੇਮਾ ਭਗਤੀ ਅੰਦਰ ਬਣ ਆਉਂਦੀ ਹੈ। ਪ੍ਰੇਮ ਨੇ ਇੱਕ ਰਸ ਰਹਿਣਾ ਔਰ ਗੁਰੂ ਸਾਹਿਬ ਨੂੰ ਚੇਤੇ ਕਰਦੇ ਰਹਿਣਾ ਪਰਮੇਸ਼ਰ ਨੂੰ, ਇਹਨੂੰ ਕਹਿੰਦੇ ਪ੍ਰੇਮਾ ਭਗਤੀ। ਜਦੋਂ ਇਹ ਜਦੋਂ ਪ੍ਰੇਮਾ ਭਗਤੀ ਚ ਮਨ ਸਤਸੰਗਤ ਜੀ ਟਿਕ ਜਾਂਦਾ, ਫਿਰ ਸਤਸੰਗਤ ਜੀ ਗੋਬਿੰਦ ਪ੍ਰੀਤ ਇੱਕ ਸਹਿਜ ਉਪਜਿਆ, ਉਹ ਪ੍ਰੀਤੀ ਦੇ ਆਸਰੇ ਇੱਕ ਵਾਹਿਗੁਰੂ ਦਾ ਗਿਆਨ ਪੈਦਾ ਹੁੰਦਾ ਹੈ।
ਆਪ ਸੇਤੀ ਆਪ ਖਾਇਆ।
ਫਿਰ ਗਿਆਨ ਪੈਦਾ ਹੋਣ ਤੋਂ ਉਦੋਂ ਅੱਗੇ ਵਸਦਾ ਹੈ, ਕਹਿੰਦੇ ਆਪ ਸੇਤੀ ਆਪ ਖਾਇਆ। ਆਪਣੇ ਆਪ ਨੂੰ ਤਾਂ ਨੀ ਕੋਈ ਭੁੱਲਿਆ ਹੋਇਆ? ਜੇ ਆਪਣੇ ਆਪ ਨੂੰ ਕੋਈ ਗਲਤ ਮੰਨੀ ਜਾਵੇ ਹੋਵੇ ਹੋਰ ਤੇ ਮੰਨੀ ਜਾਵੇ ਹੋਰ। ਹੁਣ ਆਪਾਂ ਆਪਣੇ ਆਪ ਨੂੰ ਮੰਨਦੇ ਵੀ ਮੈਂ ਮਰ ਵੀ ਜਾਣਾ, ਮੈਂ ਹੁਣ ਜਿਉਂਦਾ। ਗੁਰਬਾਣੀ ਕਹਿੰਦੀ ਆ ਮਰਨਾ ਹਰੇ ਜੀਰਾ ਰਾਹੀਂ, ਤੂੰ ਮਰਨ ਵਾਲਾ ਹੈ ਨੀ ਭਾਈ। ਆਪਾਂ ਕਹਿੰਦੇ ਹਾਂ ਪਹਿਲਾਂ ਮੈਂ ਬਾਲਕ ਸੀ, ਹੁਣ ਮੈਂ ਜਵਾਨ ਹੋ ਗਿਆ, ਫਿਰ ਬੁੱਢਾ। ਗੁਰਬਾਣੀ ਕਹਿੰਦੀ ਨਾ ਇਹ ਬੁੱਢਾ ਨਾ ਇਹ ਬਾਲਾ, ਨਾ ਇਹ ਬਾਲਕ ਹੈ ਨਾ ਇਹ ਬੁੱਢਾ ਹੈ। ਬਾਲਕ ਹੋਣਾ, ਜਵਾਨ ਹੋਣਾ, ਬੁੱਢੇ ਹੋਣਾ, ਇਹ ਸਰੀਰ ਦਾ ਧਰਮ ਹੈ, ਤੁਹਾਡਾ ਨਹੀਂ। ਆਪ ਛੇਤੀ ਆਪ ਖਾਇਆ, ਆਪਣੇ ਸ਼ੁੱਧ ਸਰੂਪ ਦੇ ਗਿਆਨ ਦੁਆਰਾ ਉਹ ਮਲਨ ਹੰਕਾਰ ਹੈ ਜਿਹੜਾ ਆਪਣਾ, ਉਹਨੂੰ ਖਾ ਲਈਦਾ, ਖਤਮ ਕਰ ਦਿੰਦਾ ਹੈ।
ਮਨ ਨਿਰਮਲ ਹੋਆ।
ਫਿਰ ਭਾਈ ਮਨ ਨਿਰਮਲ ਸਰੂਪ ਵਿੱਚ ਸਮਾ ਜਾਂਦਾ।
ਜੋਤੀ ਜੋਤ ਸੁਨਈ।
ਪਰ ਮਨ ਨਿਰਮਲ ਹੋਇਆ ਨੀ ਤਾਂ ਜੋਤੀ ਸਰੂਪ ਪਰਮੇਸ਼ਰ ਦੇ ਅੰਦਰ ਜਿਹੜੀ ਪ੍ਰਤਕ ਜੋਤ ਆਪਣੀ ਆਤਮਾ, ਉਹ ਅਭੇਦ ਹੋ ਜਾਂਦੀ ਹੈ। ਇਹ ਗਿਆਨ ਦਾ ਫਲ ਹੈ, ਇੱਕ ਚੀਜ਼ ਪ੍ਰਾਪਤ ਹੋਣੀ, ਜਿਹੜੀ ਪ੍ਰਾਪਤ ਹੋਊ ਉਹ ਆਪਾਂ ਕਹਾਂਗੇ ਅੱਜ ਮੇਰੇ ਹੱਥ ਚ ਬੜੀ ਹੋਈ ਹੈ ਜਾਂ ਮੇਰੇ ਸਿਰ ਤੇ ਰੱਖੀ ਹੋਈ ਹੈ। ਉਹ ਚੀਜ਼ ਦੇ ਪ੍ਰਾਪਤ ਹੋਣ ਨਾਲ ਆਪਦੀ ਅਵਸਥਾ ਕਹਾਂ ਲੰਘ ਜਾਣੀ, ਉਹ ਕਿਹੜੀ? ਹੋਂਦ ਮਿਟ ਜਾਣੀ, ਬ੍ਰਹਮ ਵਿੱਚ ਲੀਨਤਾ ਪਾ ਲੈਣੀ, ਸਮਾ ਜਾਣਾ।
ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ।
ਐਸੀ ਸਿੱਖਿਆ ਦੇਣ ਵਾਲਾ, ਇਹੀ ਜੀ ਭਉ ਭਗਤੀ ਦੀ ਸਤਸੰਗਤ ਜੀ ਵਿਧੀ ਜੁਗਤੀ ਦੱਸਣ ਵਾਲਾ, ਵਾਹਿਗੁਰੂ ਵਿੱਚ ਲੀਨਤਾ ਆਪਦੀ ਪਦਵੀ ਦੇਣ ਵਾਲਾ ਐਸਾ ਸਤਿਗੁਰ ਮਿਲਦਾ ਨਹੀਂ ਹੈ। ਨਹੀਂ ਤਾਂ ਕਲਯੁਗ ਸਿੱਖ ਨਾ ਦਿਸਿਆ ਕੋਈ, ਸਭ ਕੋਈ ਗੁਰੂ ਕਹਾਵੈ, ਕਲਯੁਗ ਸਿੱਖ ਤਾਂ ਕੋਈ ਦਿਸਦਾ ਹੀ ਨਹੀਂ। ਉਹ ਕਹਿੰਦਾ ਮੈਂ ਵੀ ਗੁਰੂ, ਤੂੰ ਵੀ ਗੁਰੂ, ਸਾਰੇ ਗੁਰੂ ਗੁਰੂ ਬਣੇ ਬੈਠੇ ਐ। ਐਸਾ ਸਤਿਗੁਰ ਪੜੋ ਭਗਤੀ,
ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ, ਜੇ ਲੋਚੈ ਸਭ ਕੋਈ।
ਜੇ ਸਾਰੀ ਦੁਨੀਆਂ ਗੁਰੂ ਨੂੰ ਲੋਚਦੀ ਹੈ ਪਰ ਬਿਨਾਂ ਭਾਗਾ ਤੋਂ ਭਾਈ, ਸਤਿਗੁਰੂ ਨਾਨਕ ਦੇਵ ਜੀ ਵਰਗਾ ਗੁਰੂ, ਦਸਵੇਂ ਪਾਤਸ਼ਾਹ ਵਰਗਾ ਗੁਰੂ ਨਹੀਂ ਮਿਲਣਾ।
ਕੂੜੇ ਕੀ ਪਾਲ ਵਿੱਚੋਂ ਨਿਕਲੈ।
ਜਿਹੜੇ ਗੁਰੂ ਦੇ ਪ੍ਰਤਾਪ ਨਾਲ ਜਿਹੜੀ ਹੋਮਾ ਦੀ, ਅਗਿਆਨ ਦੀ, ਝੂਠ ਦੀ ਵੱਟ ਹੈ ਨਾ ਅੰਦਰ ਪੜਦਾ, ਉਹ ਵਿੱਚੋਂ ਨਿਕਲ ਜਾਵੇ
ਤਾਂ ਸਦਾ ਸੁੱਖ ਹੋਵੇ
ਤੇ ਸਦਾ ਹੀ ਭਾਈ ਸੁੱਖ ਬਟ ਨੂੰ ਉਸ ਨੂੰ ਪਰਦੇ ਨੂੰ ਕੌਣ ਚੱਕਣ ਵਾਲੇ ਨੇ ਗੁਰੂ ਸਾਹਿਬ ਚੱਕਣ ਵਾਲੇ ਹਨ
ਨਾਨਕ ਐਸੇ ਸਤਿਗੁਰ ਕੀ ਕਿਹਾ ਉਹ ਸੇਵਕ ਸੇਵਾ ਕਰੇ
ਜਿਹੜਾ ਐਸਾ ਸਤਿਗੁਰੂ ਸਾਂਝੀ ਸਾਨੂੰ ਨੇਰਿਓ ਪ੍ਰਕਾਸ਼ ਵਿਚ ਸਥਿਤੀ ਕਰਾਉਣ ਵਾਲਾ ਹੈ ਜੰਮਣ ਮਰਨ ਮੇਟਣ ਵਾਲਾ ਹੈ ਉਸ ਸਤਿਗੁਰੂ ਦੀ ਸੇਵਕ ਕੀ ਸੇਵਾ ਕਰ ਸਕਦਾ ਹੈ ਸਤਿਗੁਰਾਂ ਦਾ ਸਤਸੰਗ ਜੀ ਆਪਾਂ ਕੀ ਦੇਣ ਦੇ ਸਕਦੇ ਹਾਂ ਜਿੰਨੇ ਆਪਣੇ ਸਰੀਰ ਦੇ ਰੋਮ ਨੇ ਸ਼ਾਸਤਰਕਾਰਾਂ ਨੇ ਦੱਸਿਆ ਕਹਿੰਦੇ 16 ਮੀਲ ਰੋਮ ਨੇ ਸਰੀਰ ਦੇ ਸਾਰਿਆਂ ਦੇ ਜਿਹੜੇ ਉੱਚੇ ਕੱਦ ਵਾਲਾ ਉਹਦੇ ਰੋਮ ਛਿੱਦੇ ਹੁੰਦੇ ਹੈ ਜਿਹੜਾ ਮਧਰੇ ਕੱਦ ਵਾਲਾ ਉਹਦੇ ਸੰਘਣੇ ਹੁੰਦੇ ਆ ਇੰਨਾ ਕੁ ਫਰਕ ਹੈ 16 ਨੀਲ ਹਨ ਇੰਨੇ ਜਨਮ ਧਾਰ ਕੇ ਇਸ ਘਰ ਦੀ ਸੇਵਾ ਕਰੀਏ ਫੇਰ ਵੀ ਭਾਈ ਆਪਾਂ ਰਿਣੀ ਹੋਈ ਹੈ ਇੰਨਾ ਪਰਉਪਕਾਰ ਗੁਰੂ ਕਾ ਹੈ ਤਾਂ ਆਪ ਜੀ ਕਹਿੰਦੇ ਐਸੇ ਸਤਿਗੁਰ ਕੀ
ਕਿਆ ਉਹ ਸੇਵਕ ਸੇਵਾ ਕਰੇ
ਉਹ ਸੇਵਕ ਭਾਈ ਬ੍ਰਹਮ ਗਿਆਨ ਨੂੰ ਪ੍ਰਾਪਤ ਹੋਣ ਵਾਲਾ ਗੁਰੂ ਕਾ ਕੀ ਸੇਵਾ ਕਰ ਸਕਦਾ ਗੁਰੂ ਕੀ
ਗੁਰ ਆ ਗਏ ਜੀ ਉਤਰੇ
ਹੋਰ ਕੁਝ ਨਹੀਂ ਆਪਣੀ ਜ਼ਿੰਦਗੀ ਗੁਰੂ ਕੀ ਆਗਿਆ ਚ ਧਰ ਦੇਵੇ ਹੇ ਮਹਾਰਾਜ ਜੋ ਤੁਸੀਂ ਆਗਿਆ ਕਰਦੇ ਹੋ ਮੇਰਾ ਜੀਵਨ ਉਧਰ ਹੀ ਰਹੇ
ਸਤਿਗੁਰ ਕਾ ਭਾਣਾ ਚਿੱਤ ਕਰੇ
ਨਾਲ ਹੀ ਗੁਰੂ ਸਾਹਿਬ ਦਾ ਜਿਹੜਾ ਭਾਣਾ ਹੁਕਮ ਹੈ ਉਹਨੂੰ ਸਿਰ ਮੱਥੇ ਤੇ ਹਰ ਵੇਲੇ ਚੇਤੇ ਰੱਖੇ
ਸਤਿਗੁਰ ਆਪੇ ਕਿਰਪਾ ਕਰੇ
ਫੇਰ ਭਾਈ ਜਿਹੜਾ ਕਹਿੰਦੇ ਨੇ ਮੇਰੇ ਤੇ ਗੁਰੂ ਕੀ ਕਿਰਪਾ ਹੀ ਨੀ ਹੋਈ ਆਹ ਨੀ ਹੋਈ ਉਹ ਨੀ ਹੋਈ ਇਹੋ ਜੇ ਫਿਰ ਬਚਨ ਨੀ ਫੁਰਨਗੇ ਕਦੇ ਵੀ ਮਨ ਨੂੰ ਜੇ ਸਤਿਗੁਰੂ ਜੀ ਫਿਰ ਕਿਰਪਾ ਕਰ ਦੇਣਗੇ ਆਵਾਗਮਨ ਚੱਕਿਆ ਜਾਵੇਗਾ ਇਉਂ ਸਤ ਸੰਗਤ ਜੀ ਸ਼ਬਦ ਸੰਪੂਰਨ ਹੋਇਆ ਇੱਥੇ ਵਿਸਰਾਮ ਦਿੰਦੇ ਆ ਸਮਾਂ ਵੀ ਸੰਪੂਰਨ ਹੋ ਚੁੱਕਿਆ ਹੈ ਭੁੱਲਾਂ ਚੁੱਕਾ ਮਾਫ਼ ਕਰਨੀਆਂ ਬੇਨਤੀਆਂ ਕਰੀਏ ਹੇ ਗੁਰੂ ਨਾਨਕ ਦੇਵ ਸਾਹਿਬ ਜੀ ਹੇ ਗੁਰੂ ਅਮਰਦਾਸ ਸਾਹਿਬ ਜੀ ਆਹ ਜਿਹੜਾ ਅੰਮ੍ਰਿਤਮਈ ਬਾਣੀ ਦਾ ਖਜ਼ਾਨਾ ਹੈ ਇਹ ਮਾਰਾ ਕਿਰਪਾ ਕਰੋ ਸਾਡੇ ਹਿਰਦੇ ਚ ਵਸ ਜਾਵੇ ਕੰਠ ਹੋ ਜਾਵੇ ਆਹ ਪਰਥਾ ਤਾਂ ਚੱਲੀ ਹੈ ਥਾਂ ਥਾਂ ਤੇ ਬੱਚਿਆਂ ਨੂੰ ਕੀਰਤਨ ਸਿਖਾਉਂਦੇ ਆ ਲੇਕਿਨ ਸ਼ਬਦ ਇੱਕ ਨਹੀਂ ਕੰਠ ਕਰਾ ਸਕਦੇ ਉਹ ਰਸਨਾ ਤੇ ਕਾਗਜ਼ਾਂ ਤੇ ਹੀ ਰਹਿ ਜਾਣਾ ਹੈ ਰਾਗੀ ਸਿੰਘ ਜੀ ਕੀਰਤਨ ਕਰਦੇ ਪਹਿਲਾਂ ਸ਼ਬਦ ਕੰਠ ਕਰਕੇ ਫੇਰ ਭਾਈ ਸ਼ਬਦ ਸੁਣਾਉਂਦੇ ਹਨ ਬਾਣੀ ਕੰਠ ਪੈਸਾ ਗੰਠ ਬਾਣੀ ਜਿਹੜੀ ਵੀ ਸਤ ਸ੍ਰੀ ਕੀਰਤਨ ਦੇ ਕੋਈ ਸ਼ਬਦ ਪੜ੍ਹਨ ਉਹਨੂੰ ਕੰਠ ਕਰਕੇ ਪੜ੍ਹਨਾ ਚਾਹੀਏ ਜੇ ਰਸਨਾ ਤੇ ਨਹੀਂ ਵਸਿਆ ਹਿਰਦੇ ਚ ਕਿਵੇਂ ਜਾਊਗਾ ਇੱਕ ਬਿਪਤਾ ਪਈ ਤੇ ਕਾਗਜ਼ ਖਿਸਕਦਾ ਜਾਂਦਾ ਉਧਰ ਸੁਰਾਂ ਖਿਸਕਦੀਆਂ ਜਾਂਦੀਆਂ ਉਹਨੂੰ ਬਿਪਤਾ ਪਈ ਜਾਂਦੀ ਹੈ ਕੀਰਤਨ ਕਾਹਦਾ ਬਿਪਤਾ ਕਰਨ ਵਾਲੇ ਨੂੰ ਸੋ ਜੇ ਸਤਸੰਗ ਜੀ ਕੀਰਤਨ ਵਾਲੇ ਨੂੰ ਆਨੰਦ ਨਾ ਆਇਆ ਸਰੋਤਿਆਂ ਵਾਲੇ ਨੂੰ ਕਿਵੇਂ ਆਵੇਗਾ ਜਿੰਨੀ ਬਾਣੀ ਸਤਸੰਗ ਜੀ ਕੰਠ ਹੋਵੇ ਓਨਾ ਹੀ ਸਤਸੰਗ ਜੀ ਲਾਭ ਹੀ ਲਾਭ ਹੈ ਐਸੀ ਦੁਰਲੱਭ ਬਾਣੀ ਸਤਸੰਗ ਜੀ ਕਿਤੇ ਵੀ ਕਿਸੇ ਕੀਮਤ ਤੇ ਨਹੀਂ ਮਿਲ ਸਕਦੀ ਭੁੱਲਾਂ ਚੁੱਕਾ ਮਾਫ਼ ਕਰਨੀਆਂ ਇੱਥੇ ਵਿਸਰਾਮ ਦਿੰਦਾ ਆਓ ਰਾਗੀ ਸਿੰਘਾਂ ਤੋਂ ਆਪਾਂ ਕੀਰਤਨ ਸਰਵਣ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ